ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਪੂਰਾ ਪ੍ਰਭਿਆ ਦਾ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਸੱਚੀ ਬਾਣੀ ਗਾਵੋ ਸੱਚੀ ਬਾਣੀ
ਓ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ
ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ
ਬੋਲੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ
ਸਤਿਗੁਰ ਕੇ ਪਿਆਰਿਓ ਇੱਕ ਸਤਿਗੁਰ ਕੇ ਪਿਆਰਿਓ ਸਿੱਖ ਸਤਿਗੁਰ ਕੇ ਪਿਆਰਿਓ ਸਿੱਖ ਸਤਿਗੁਰ ਕੇ ਪਿਆਰਿਓ
ਸਤਿਗੁਰ ਕੇ ਪਿਆਰਿਓ ਸਿੱਖ ਸਤਿਗੁਰ ਕੇ ਪਿਆਰਿਓ ਸਤਿਗੁਰ ਕੇ ਪਿਆਰਿਓ ਸਿੱਖ ਸਤਿਗੁਰ ਕੇ ਪਿਆਰਿਓ
ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਸੱਚੀ ਬਾਣੀ ਬੋਲੋ
ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ
ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ
ਸਤਿਗੁਰ ਕੇ ਪਿਆਰਿਓ ਗਾਵੋ
ਸੱਚੀ ਬਾਣੀ
ਬਾਣੀ ਤਾਂ
गावो हो गुरु के नानक कचड़िया स्यों
तोड़
जीवंत
विछड़े
योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी दूरों नेड़े चल के सतगुरां दे पावन पवित्र चरणा विच हाजरियां भरन वास्ते जीवन जाच लैण वास्ते आए हां। अबोहर शहर और इलाके दी संगत नूं ਆਪਾਂ ਸਾਰਿਆਂ ਨੂੰ ਹੀ ਦੋ ਦਿਨ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਆਪ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ, ਭਾਵੇਂ ਕਿ ਸਮਾਂ ਬਹੁਤ ਉੱਪਰ ਦੀ ਹੋ ਗਿਆ, ਆਪ ਜੀ ਨੂੰ ਪਤਾ ਹੀ ਹੈ ਸਫ਼ਰ ਵੀ ਸੀ ਕੁਛ ਔਰ ਮੌਸਮ ਵੀ ਰਸਤੇ ਵਿੱਚ ਕੁਝ ਖਰਾਬ ਸੀ। ਕਈ ਦਿਨਾਂ ਤੋਂ ਗਰਮੀ ਬਹੁਤ ਪੈ ਰਹੀ ਸੀ, ਮਹਾਰਾਜ ਨੇ ਮਿਹਰ ਕੀਤੀ ਆ, ਰਹਿਮਤਾਂ ਦਾ ਮੇਘ ਵਰਸਾਇਆ ਹੈ, ਬਾਹਰ ਠੰਡ ਕਰ ਦਿੱਤੀ, ਪਾਣੀ ਵਰਸਿਆ ਬਾਹਰ ਠੰਡ ਹੋ ਗਈ। ਸੱਚੇ ਪਾਤਸ਼ਾਹ ਮਿਹਰ ਕਰਨ, ਬਾਣੀ ਦਾ ਮੇਘ ਵਰਸੇ ਤੇ ਸਾਡੇ ਮਨ ਵੀ ਠੰਡੇ ਹੋ ਜਾਣ। ਧਿਆਨ ਦੇਣਾ, ਕੂਲਰ ਘਰ ਘਰ ਲੱਗੇ ਹੋਏ ਨੇ, ਏਅਰ ਕੰਡੀਸ਼ਨ ਕਮਰੇ ਨੇ, ਏਅਰ ਕੰਡੀਸ਼ਨ ਗੱਡੀਆਂ ਹਨ, ਘਰ ਘਰ ਪੱਖੇ ਲੱਗੇ ਨੇ। ਯਤਨ ਕਰੀਦਾ ਕਿ ਅੰਦਰ ਹੁਣ ਗਰਮੀ ਤੋਂ ਬਚਿਆ ਜਾ ਸਕੇ, ਪਰ ਭਾਵੇਂ ਕਿ ਬਾਹਰ ਸੁੱਖਾਂ ਦੇ ਬੜੇ ਸਾਧਨ ਨੇ ਪਰ ਮਨ ਇੱਦਾਂ ਭੁੱਜ ਰਹੇ ਨੇ ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ ਆ। ਤੇ ਦੂਜੇ ਪਾਸੇ ਧੰਨ ਸਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਸ ਤਵੀ ਤੇ ਬੈਠੇ ਉਹ ਵੀ ਗਰਮ, ਸੀਸ ਵਿੱਚ ਪੈ ਰਿਹਾ ਰੇਤਾ ਵੀ ਗਰਮ, ਜੇਠ ਦਾ ਮਹੀਨਾ ਵੀ ਗਰਮ, ਚੰਦੂ ਦਾ ਸੁਭਾਅ ਵੀ ਬੜਾ ਗਰਮ, ਪਰ ਸਤਿਗੁਰੂ ਫੇਰ ਵੀ ਠੰਡੇ। ਆਖੋ ਸਦਨਾ
ਵਾਹਿਗੁਰੂ।
ਹੁਣ ਆਪਾਂ ਠੰਡ ਵਿੱਚ ਵੀ ਗਰਮੀ ਭਿੱਜ ਰਹੇ ਹਾਂ, ਭੁੱਜ ਰਹੇ ਹਾਂ, ਠੰਡ ਦੇ ਵਿੱਚ ਵੀ ਜਿੱਦਾਂ ਭੱਠੀ 'ਚ ਦਾਣੇ ਭੁੱਜਦੇ ਇੱਦਾਂ ਸਾਡਾ ਮਨ ਭੁੱਜ ਰਿਹਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜੇ ਠੰਡੇ ਨੇ। ਆਲੇ ਦੁਆਲੇ ਇੰਨੀ ਗਰਮੀ ਹੈ ਫਿਰ ਵੀ ਗਰਮ ਨਹੀਂ ਹੋਏ, ਸਾਡਾ ਪਾਰਾ ਹਰ ਸਮੇਂ ਚੜਿਆ ਰਹਿੰਦਾ, ਆਪਾਂ ਕਦੇ ਠੰਡੇ ਹੁੰਦੇ ਹੀ ਨਹੀਂ ਹਰ ਸਮੇਂ। ਮਾੜਾ ਜਿਹਾ ਕਿਸੇ ਨੂੰ ਵੇਖੋ ਸਹੀ ਗੱਲ ਕਰਕੇ, ਗਰਮ ਹੀ ਗਰਮ ਨੇ ਸਾਰੇ। ਕਾਰਨ ਕੀ ਆ, ਕਾਰਨ ਕੀ ਆ ਭਾਈ? ਜਿੰਨਾ ਚਿਰ ਪਰਮੇਸ਼ੁਰ ਦੇ ਨਾਮ ਨਾਲ ਨਹੀਂ ਜੁੜਦੇ, ਜਿੰਨਾ ਚਿਰ ਗੁਰੂ ਦੀ ਮੱਤ ਨਾਲ ਨਹੀਂ ਜੁੜਦੇ, ਜਿੰਨਾ ਚਿਰ ਬਾਹਰ ਬਾਣੀ ਅੰਦਰ ਬਾਣੀ ਨੂੰ ਵਸਾਉਂਦੇ ਨਹੀਂ, ਉਹਨਾਂ ਚਿਰ ਮਨ ਵਿੱਚ ਠੰਡ ਨਹੀਂ ਪਏਗੀ। ਹੁਣ ਪਾਣੀ ਜੇ ਜੀਭ ਤੋਂ ਗਾਂਹ ਲੰਘਣ ਹੀ ਨਾ ਦਿੱਤਾ ਜਾਵੇ ਤੇ ਫਿਰ ਕਿਵੇਂ ਪਿਆਸ ਬੁੱਝ ਜਾਏਗੀ, ਮੂੰਹ ਚੋਂ ਹੀ ਕੱਢੀ ਜਾਈਏ ਬਾਹਰ। ਹੁਣ ਬਾਣੀ ਪੜ੍ਹੀ ਤੇ ਜਾ ਰਹੇ ਹਾਂ ਪਰ ਉੱਪਰ ਉੱਪਰ ਹੀ, ਅੰਦਰ ਤੇ ਜਾ ਹੀ ਨਹੀਂ ਰਹੀ। ਜੇ ਅੰਦਰ ਬਾਣੀ ਚਲੀ ਜਾਏ ਤੇ ਠੰਡ ਪੈ ਜਾਏ। ਦੁਨੀਆਂ ਦੇ ਵਿੱਚ ਹਰ ਦੁਖੀ ਹੈ। ਜੇ ਮੈਂ ਕਹਾਂ ਕਿ ਉਹ ਬਾਹਾਂ ਖੜੀਆਂ ਕਰਨ ਜਿਨ੍ਹਾਂ ਨੂੰ ਸੁੱਖ ਚਾਹੀਦਾ ਤੇ ਸਾਰੇ ਬਾਹਾਂ ਖੜੀਆਂ ਕਰਨਗੇ। ਕੋਈ ਕਹੇਗਾ ਮੈਂ ਆਪਣੀ ਘਰ ਵਾਲੀ ਤੋਂ ਦੁਖੀ ਹਾਂ, ਕੋਈ ਕਹੇਗਾ ਮੈਂ ਘਰ ਵਾਲੇ ਤੋਂ ਦੁਖੀ ਹਾਂ, ਕੋਈ ਕਹੇਗਾ ਮੈਂ ਬੱਚਿਆਂ ਤੋਂ ਦੁਖੀ ਹਾਂ, ਕੋਈ ਕਹੇਗਾ ਮੈਂ ਮਾਇਆ ਹੈ ਨਹੀਂ ਤਾਂ ਦੁਖੀ ਹਾਂ, ਕੋਈ ਕਹਿੰਦੀ ਮੈਂ ਸੱਸ ਤੋਂ ਦੁਖੀ ਹਾਂ, ਸੱਸ ਕਹਿੰਦੀ ਮੈਂ ਨੂੰਹ ਤੋਂ ਦੁਖੀ ਹਾਂ। ਯਾਨੀ ਕਿ ਦੁਖੀ ਹੈ ਸਾਰੇ। ਕਿੰਨੇ ਦੁੱਖ ਨੇ ਸੰਸਾਰ ਵਿੱਚ। ਦੁੱਖ ਦਾ ਮੂਲ ਕੀ ਹੈ? ਜੜ ਲੱਭਣੀ ਚਾਹੀਦੀ। ਜੜ ਕੱਟ ਦਿੱਤੀ ਜਾਏ ਦਰਖਤ ਸੁੱਕ ਜਾਂਦਾ। ਜੇ ਉੱਪਰੋਂ ਉੱਪਰੋਂ ਛਾਂਗ ਦਿਓਗੇ ਤੇ ਉਹਨੇ ਫਿਰ ਹਰਾ ਭਰਾ ਹੋ ਜਾਣਾ। ਹੁਣ ਦੁੱਖ ਹੈ ਕਿਉਂ? ਯਾਦ ਰੱਖਣਾ ਪਿਆਰਿਓ, ਜਿਹਨੂੰ ਭੁੱਖ ਨਹੀਂ ਉਹਨੂੰ ਦੁੱਖ ਨਹੀਂ, ਜਿਹਨੂੰ ਭੁੱਖ ਹੈ ਉਹਨੂੰ ਦੁੱਖ ਹੈ। ਜਿਹਨੂੰ ਭੁੱਖ ਹੀ ਕੋਈ ਨਹੀਂ ਉਹਨੂੰ ਦੁੱਖ ਕਾਹਦਾ? ਜਿਹਦੀ ਭੁੱਖ ਛੋਟੀ ਉਹਦਾ ਦੁੱਖ ਛੋਟਾ, ਜਿਹਦੀ ਭੁੱਖ ਵੱਡੀ ਉਹਦਾ ਦੁੱਖ ਵੀ ਵੱਡਾ। ਚੰਗਾ ਭਲਾ ਸੀ, ਗੱਡੀ ਲੰਘੀ ਕੋਲ ਦੀ, ਬਸ ਉਹ ਅਸਰ ਕਰ ਗਿਆ ਪਰਛਾਵਾਂ ਉਹਦਾ। ਜੇ ਸੋਚ ਲੈਂਦਾ ਵੀ ਜਾਣ ਦਿਓ, ਨਹੀਂ ਮਨ ਵਿੱਚ ਭੁੱਖ ਲੱਗ ਗਈ ਵੀ ਇੱਦਾਂ ਦੀ ਹੋਣੀ ਚਾਹੀਦੀ ਆ। ਜਿੱਦਣ ਤੋਂ ਗੱਡੀ ਵੇਖੀ ਭੁੱਖ ਲੱਗ ਗਈ, ਉਸ ਦਿਨ ਤੋਂ ਨੀਂਦਰਾਂ ਉੱਡ ਗਈਆਂ। ਰਾਤ ਨੂੰ ਸੌਂਦਾ ਤਾਂ ਵੀ ਖਿਆਲ ਗੱਡੀ ਦਾ ਹੀ ਆਈ ਜਾਂਦਾ, ਤੁਰਿਆ ਫਿਰਦਾ ਤਾਂ ਵੀ ਗੱਡੀ। ਘੱਟ ਖਾ ਲਓ, ਪੈਸੇ ਜਮ੍ਹਾਂ ਕਰੋ, ਘੱਟ ਕੱਪੜੇ ਪਾ ਲਓ, ਇੱਕ ਸੂਟ ਨਾਲ ਭਾਵੇਂ 2 ਸਾਲ ਲੰਘਾਉਣੇ ਪੈਣ, ਪਰ ਇਹੋ ਜਿਹੀ ਗੱਡੀ ਜ਼ਰੂਰ ਆਉਣੀ ਚਾਹੀਦੀ। ਭੁੱਖ ਲੱਗੀ ਤੇ ਦੁੱਖ ਸਹੇੜ ਲਿਆ। ਖੁਸ਼ ਸਦਨ ਹਾਂ
ਸ੍ਰੀ ਵਾਹਿਗੁਰੂ।
ਜੇ ਭੁੱਖ ਹੀ ਨਾ ਹੋਏਗੀ ਤੇ ਦੁੱਖ ਕਾਹਦਾ? ਦੁੱਖ ਤਦ ਹੀ ਆਇਆ ਜੇ ਭੁੱਖ ਲੱਗੀ। ਹੁਣ ਚੰਗਾ ਭਲਾ ਸੀ, ਸੋਹਣਾ ਗੁਜ਼ਾਰਾ ਹੋ ਰਿਹਾ ਸੀ, 2 ਕਮਰੇ ਸਨ, ਕੋਠੀ ਦੀ ਭੁੱਖ ਲੱਗ ਗਈ ਗਵਾਂਢੀ ਦੀ ਵੇਖ ਕੇ। ਬਸ ਉਹ ਭੁੱਖ ਲੱਗੀ ਨੀ ਤੇ ਦੁੱਖਾਂ ਨੇ ਆ ਕੇ ਘੇਰਿਆ। ਫਿਰ ਏਦਾਂ ਦੁੱਖ ਆ ਚਿੰਬੜੇ, ਭੁੱਖ ਲੱਗ ਗਈ, ਫਿਰ ਉਹ ਕੋਠੀ ਬਣਨੀ ਚਾਹੀਦੀ ਆ, ਭਾਵੇਂ ਜਿੱਦਾਂ ਮਰਜ਼ੀ ਬਣੇ। ਆਪੇ ਬਣ ਜਾਏ ਤਾਂ ਠੀਕ ਹੈ, ਭਾਵੇਂ ਬੇਈਮਾਨੀ ਨਾਲ ਬਣਾਉਣੀ ਪਵੇ, ਫਿਰ ਏਦਾਂ ਦੀ ਬਣਨੀ ਚਾਹੀਦੀ ਆ। ਜੇ ਭੁੱਖ ਹੀ ਨਾ ਲੱਗਦੀ ਤੇ ਫਿਰ ਦੁਖੀ ਕਿਉਂ ਹੁੰਦਾ? ਕਈ ਏਦਾਂ ਦੇ ਨੇ, ਧਿਆਨ ਦੇਣਾ, ਕਈਆਂ ਦੇ ਘਰ ਵਿੱਚ ਬੱਚੇ ਨਹੀਂ, ਮੈਂ ਵੇਖਣਾ ਬੜੇ ਦੁਖੀ ਨੇ। ਬੱਚਿਆਂ ਦੀ ਭੁੱਖ ਹੈ, ਸਾਡੇ ਘਰ ਔਲਾਦ ਨਹੀਂ ਸਾਨੂੰ ਭੁੱਖ ਹੈ, ਧੀਆਂ ਹੀ ਨੇ ਸਾਨੂੰ ਪੁੱਤ ਦੀ ਭੁੱਖ ਹੈ, ਧੀਆਂ ਹੀ ਨੇ ਪੁੱਤ ਦੀ ਭੁੱਖ ਹੈ। ਜਾਂ 15 ਸਾਲ 20 ਸਾਲ ਲੰਘ ਗਏ ਨੇ, ਬੱਚੇ ਦੀ ਭੁੱਖ ਹੈ, ਭੁੱਖ ਨੇ ਦੁਖੀ ਕਰ ਦਿੱਤਾ। ਰਾਤ ਨੂੰ ਨੀਂਦ ਨਹੀਂ, ਚੱਜ ਤਰ੍ਹਾਂ ਪ੍ਰਸ਼ਾਦਾ ਨਹੀਂ ਸਕਦੇ, ਭੁੱਖ ਲੱਗੀ ਹੋਈ। ਤੇ ਕਈ ਏਦਾਂ ਦੇ ਵੀ ਦੁਨੀਆਂ ਵਿੱਚ ਮਿਲ ਜਾਣਗੇ ਜਿਹੜੇ ਕਹਿਣਗੇ ਬਾਬਾ ਜੀ ਜਿਨ੍ਹਾਂ ਦੇ ਹੈਗੇ ਉਹਨਾਂ ਨੇ ਕਿਹੜਾ ਨਾਲ ਲੈ ਜਾਣੇ, ਰਹਿਣੇ ਤਾਂ ਇੱਥੇ ਹੀ ਹੈ ਸਾਰਾ ਕੁਛ, ਰਹਿਣਾ ਤਾਂ ਇੱਥੇ ਹੀ ਆ। ਏਦਾਂ ਵੀ ਸੁਣੇ ਜਾ ਸਕਦੇ ਨੇ, ਕਈ ਬਹੁਤ ਨੇ। ਕੋਈ ਗੱਲ ਨੀ ਬਾਬਾ ਜੀ, ਇੱਛਾ ਹੀ ਕੋਈ ਨਹੀਂ। ਤੇ ਜਿਹਦੀ ਇੱਛਾ ਕੋਈ ਨਹੀਂ, ਜਿਹਦੀ ਚਾਹਨਾ ਹੀ ਕੋਈ ਨਹੀਂ, ਜਿਹਦੀ ਡਿਮਾਂਡ ਕੋਈ ਨਹੀਂ, ਜਿਹਦੀ ਮੰਗ ਕੋਈ ਨਹੀਂ, ਯਾਦ ਰੱਖਿਓ ਉਹਨੂੰ ਦੁੱਖ ਕੋਈ ਵੀ ਨਹੀਂ। ਦੁੱਖ ਹੈ ਹੀ ਮੰਗ ਕਰਕੇ। ਚੀਜ਼ਾਂ ਫਿਰ ਪਦਾਰਥ ਮਿਲਦੇ ਨੇ, ਉਹਨਾਂ ਨਾਲ ਸਾਡਾ ਮੋਹ ਪੈ ਜਾਂਦਾ। ਜੇ ਉਹ ਹੋਣ ਨਾ ਤੇ ਤਾਂ ਦੁੱਖ ਸਹੇੜਿਆ ਸੀ, ਭੁੱਖ ਲਾਈ, ਭੁੱਖ ਨਾ ਲਾਉਂਦੇ ਤੇ ਦੁੱਖ ਨਾ ਹੁੰਦਾ। ਜੇ ਉਹ ਵਸਤੂਆਂ ਕੋਲ ਆ ਜਾਣ ਉਹਨਾਂ ਦੇ, ਫਿਰ ਵਿਛੜਨ ਦਾ ਵੀ ਦੁੱਖ। ਸਮਝਿਓ ਪ੍ਰੇਮ ਨਾਲ ਗੱਲ, ਵੀ ਜੇ ਕੋਈ ਚੋਰ ਚੋਰੀ ਕਰਕੇ ਸਾਡੇ ਘਰੋਂ ਲੈ ਜਾਏ, ਬੜਿਆਂ ਦੇ ਘਰਾਂ ਚੋਂ ਚੋਰੀ ਹੋਈ ਹੋਏਗੀ, ਕਦੇ ਗਹਿਣੇ ਚੁੱਕੇ ਗਏ, ਕਦੇ ਮਾਇਆ ਲੈ ਗਿਆ ਕੋਈ ਚੁੱਕ ਕੇ, ਕਦੇ ਕੋਈ ਮੱਝ ਖੋਲ ਕੇ ਲੈ ਗਿਆ, ਕਿੰਨੀਆਂ ਚੋਰੀਆਂ ਹੁੰਦੀਆਂ ਨੇ। ਤੇ ਸਤ ਸੰਗਤ ਇਹ ਕਈ ਵੇਖੇ ਨੇ, ਲਾਂਬੇ ਦੇਣਗੇ, ਚੋਰ ਜੇ ਕਿਤੇ ਮਿਲ ਜਾ ਮੈਂ ਮਾਰ ਦਿਆਂ ਉਹਨੂੰ, ਬੜਾ ਦੁਖੀ ਕੀਤਾ ਉਹਨੇ ਮੈਨੂੰ, ਜੇ ਚੋਰ ਮੈਨੂੰ ਮਿਲ ਜਾ ਨਾ ਮੈਂ ਮਾਰ ਦਿਆਂ, ਮੇਰੇ ਗਹਿਣੇ ਲੈ ਗਿਆ ਚੁੱਕ ਕੇ। ਫਿਰ ਰੱਬ ਨੂੰ ਵੀ ਲਾਂਬੇ ਦਿੰਦਾ, ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ, ਮੇਰੇ ਤੇ ਗਹਿਣੇ ਗਏ ਸਾਰੇ, ਤੁਹਾਡਾ ਕੀ ਖਿਆਲ ਹੈ? ਉਹ ਚੋਰ ਨੇ ਦੁਖੀ ਕੀਤਾ ਸਾਨੂੰ? ਰੱਬ ਨੇ ਦੁਖੀ ਕੀਤਾ? ਰੱਬ ਨੂੰ ਲਾਂਭੇ ਦੇ ਰਹੇ ਹਾਂ? ਨਹੀਂ, ਸਾਨੂੰ ਦੁਖੀ ਕੀਤਾ ਸਾਡੇ ਮੋਹ ਨੇ। ਜੇ ਗਵਾਂਢੀ ਦੇ ਘਰੋਂ ਚੋਰੀ ਹੋ ਜਾਂਦੀ ਫਿਰ ਵੀ ਇੰਨਾ ਦੁੱਖ ਹੁੰਦਾ ਤੈਨੂੰ? ਕਦੇ ਵੀ ਨਹੀਂ। ਸਾਡਾ ਮਾਇਆ ਨਾਲ ਮੋਹ ਆ, ਇਸ ਕਰਕੇ ਦੁਖੀ ਆ। ਜੇ ਕੋਈ ਸੋਚ ਲੈ ਗਿਆ ਤੇ ਲੈ ਗਿਆ ਤੇ ਫਿਰ ਦੁੱਖ ਕਾਹਦਾ? ਫਿਰ ਕਾਹਦਾ ਦੁੱਖ? ਘਰ ਵਾਲੀ ਚੜ੍ਹਾਈ ਕਰ ਗਈ ਤੇ ਕਹਿੰਦਾ ਰੱਬਾ ਮੈਂ ਤੇ ਇੰਨਾ ਨਿਤਨੇਮ ਵੀ ਕਰਦਾ। ਹਿੰਦੂ ਕਹਿੰਦਾ ਮੈਂ ਤੇ ਮੰਦਰ ਵਿੱਚ ਵੀ ਜਾਂਦਾ, ਤੇਰੇ ਟੱਲ ਵੀ ਖੜਕਾਉਂਦਾ, ਤੈਨੂੰ ਭੋਗ ਵੀ ਲਵਾਉਂਦਾ, ਤੈਨੂੰ ਮੱਥੇ ਵੀ ਟੇਕਦਾ, ਤੇ ਗੱਲ ਕੀ ਹੋ ਗਈ?
ਇਹ ਕਿਉਂ ਮਰ ਗਈ, ਮੇਰੇ ਨਾਲ ਹੀ ਇੱਦਾਂ ਕਿਉਂ ਹੋਇਆ, ਰੱਬ ਨੇ ਬੜਾ ਦੁਖੀ ਕੀਤਾ, ਮੈਂ ਕਿਹੜਾ ਵਿਗਾੜਿਆ ਤੇਰਾ ਕੁਛ। ਪਰ ਰੱਬ ਨੇ ਦੁਖੀ ਨਹੀਂ ਕੀਤਾ, ਸਾਡੇ ਮੋਹ ਨੇ ਦੁਖੀ ਕੀਤਾ। ਜੇ ਗਵਾਂਢੀ ਦੇ ਘਰ ਵਾਲੀ ਮਰ ਜੇ ਫਿਰ ਕਾਹਦਾ ਦੁੱਖ, ਫਿਰ ਦੁਖੀ ਹੁੰਦਾ ਵੇਖਿਆ ਕੋਈ, ਫਿਰ ਕੰਧਾਂ 'ਚ ਟੱਕਰਾਂ ਮਾਰਦਾ ਵੇਖਿਆ ਕੋਈ, ਤੇ ਇਹ ਮੋਹ ਨੇ ਦੁਖੀ ਕੀਤਾ। ਜੇ ਕਿਤੇ ਇਹ ਨੁਕਤਾ ਸਾਨੂੰ ਸਮਝ ਆ ਜਾਏ ਤੇ ਸਮਝ ਲਓ ਬਈ ਅਸੀਂ ਜ਼ਿੰਦਗੀ ਦੀ ਬਾਜੀ ਜਿੱਤ ਗਏ। ਆਖੋ ਸਤਨਾ, ਇੰਨੀ ਗੱਲ ਹੀ ਜੇ ਕਿਤੇ ਸਾਡੇ ਦਿਮਾਗ 'ਚ ਵੜ ਜਾਏ, ਦੁਨੀਆਂ ਦੇ ਤਮਾਮ ਦੁੱਖ ਖਤਮ। ਮਾਇਆ ਨਾਲ ਮੋਹ ਨਹੀਂ, ਲੈ ਜਾ ਕੋਈ ਚੁਰਾ ਕੇ, ਕੋਈ ਗੱਲ ਨਹੀਂ, ਲੈ ਗਿਆ ਲੈ ਗਿਆ। ਜੇ ਮੋਹ ਹੀ ਹੈ ਨਹੀਂ ਬੱਚਿਆਂ ਨਾਲ, ਠੀਕ ਆ ਪਾਲਣੇ ਪੈਂਦੇ ਆ, ਤੇ ਜੇ ਮੋਹ ਬਾਣੀ ਨਾਲ ਹੋਏਗਾ ਤੇ ਬੱਚਾ ਚੱਲਿਆ ਵੀ ਗਿਆ ਤਾਂ ਵੀ ਕੋਈ ਨਹੀਂ, ਸੱਚੇ ਪਾਤਸ਼ਾਹ ਦਿੱਤਾ ਤਾਂ ਵੀ ਤੇਰੀ ਦਾਸ ਸੀ, ਜੇ ਲੈ ਗਿਆ ਤੇ ਤਾਂ ਵੀ ਕੋਈ ਨਹੀਂ। ਜੇ ਧਿਆਨ ਦਿਓ, ਧਿਆਨ ਦਿਓ,
ਸ੍ਰੀ ਅਕਾਲ,
20 ਸਾਲ ਪੁੱਤ ਤੇਰੇ ਕੋਲ ਰਿਹਾ, ਉਹਦਾ ਸੁੱਖ ਤੈਨੂੰ ਮਿਲਿਆ। ਜੇ ਸੁੱਖ ਤੂੰ ਲਿਆ ਤੇ ਦੁੱਖ ਵੀ ਤੈਨੂੰ ਝੱਲਣਾ ਪਏਗਾ। ਜੇ ਬਾਪੂ ਦੇ ਥਾਪੜੇ ਲਏ ਨੇ, ਬਾਪੂ ਦੀ ਗੋਦ ਵਿੱਚ ਖੇਡਿਆ, ਬਾਪੂ ਨੇ ਤੈਨੂੰ ਪਿਆਰ ਕੀਤਾ ਹੈ, ਉਹ ਜਨਮਦਾਤਾ ਹੈ, ਵਸੀਲਾ ਬਣਿਆ, ਜਨਮ ਤੇ ਉਹਨੇ ਬਖਸ਼ਿਸ਼ ਕੀਤੀ ਆ, ਪਰ ਉਹ ਇੱਕ ਵਸੀਲਾ ਬਣਿਆ, ਪਿਤਾ ਪਿਤਾ ਦੀ ਗੋਦ ਵਿੱਚ ਬੈਠਦਾ ਰਿਹਾ, ਖੇਡਦਾ ਰਿਹਾ। ਜੇ ਸੁੱਖ ਤੂੰ ਲਏ ਨੇ ਤੇ ਪਿਤਾ ਦੇ ਵਿਛੋੜੇ ਦਾ ਦੁੱਖ ਵੀ ਤੇ ਝੱਲਣਾ ਹੀ ਪਏਗਾ। ਜੇ ਮਲਾਪ ਦਾ ਸੁੱਖ ਤੂੰ ਲਿਆ ਤੇ ਦੁੱਖ ਵੇਲੇ ਕਿਉਂ ਫਿਰ ਘਬਰਾਉਣਾ, ਕਿਉਂ ਆਇਆ? ਦੋ ਪੱਖ ਨੇ ਜ਼ਿੰਦਗੀ ਦੇ। ਜੇ ਉਹਨੇ ਸੁਖੀ ਸੁੱਖ ਦਿੱਤਾ ਹੈ, ਜੇ ਮਲਾਪ ਦਾ ਸੁੱਖ ਅਸੀਂ ਲਾਂਗੇ ਲੈ ਰਹੇ ਹਾਂ ਤੇ ਦੁੱਖ ਵੀ ਤੇ ਲੈਣਾ ਪਏਗਾ। ਜੇ ਮਲਾਪ ਦਾ ਸੁੱਖ ਲਿਆ ਤੇ ਵਿਛੋੜੇ ਦਾ ਦੁੱਖ ਕੋਈ ਹੋਰ ਲੈ ਲੈ, ਇਹ ਕਿਵੇਂ ਹੋ ਸਕਦਾ? ਉਹ ਝੱਲਣਾ ਪਏਗਾ ਫਿਰ। ਤੇ ਸਾਡੇ ਮੋਹ ਨੇ ਦੁਖੀ ਕੀਤਾ। ਕੋਈ ਸਾਨੂੰ ਬੰਦਾ ਗਾਲਾਂ ਕੱਢ ਰਿਹਾ, ਬੁਰਾ ਭਲਾ ਬੋਲ ਰਿਹਾ, ਭੱਦੀ ਸ਼ਬਦਾਵਲੀ ਵਰਤ ਰਿਹਾ, ਤੇ ਅਸੀਂ ਕਹਿੰਦੇ ਹਾਂ ਇਹਨੇ ਮੈਨੂੰ ਏਦਾਂ ਕਿਉਂ ਕਿਹਾ, ਇਹਨੇ ਮੈਨੂੰ ਏਦਾਂ ਗਾਲੀਆਂ ਕੱਢੀਆਂ, ਲੜਾਈ ਪੈ ਗਈ, ਝਗੜਾ ਪੈ ਗਿਆ। ਅਸਲ ਗੱਲ ਜਿੰਨੇ ਤੁਸੀਂ ਕੈਦੀ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਪੁੱਛੋਗੇ, ਬਹੁਤਿਆਂ ਦਾ ਕੰਮ ਜ਼ਿਆਦਾ ਵਿਗੜਿਆ ਜ਼ਬਾਨ ਤੋਂ। ਜ਼ਬਾਨ ਤੋਂ ਕਿਸੇ ਨੇ ਗਾਲ ਕੱਢ ਦਿੱਤੀ, ਗਾਂ ਵਾਲੇ ਨੇ ਝੱਲੀ ਨਾ, ਉਹਨੇ ਗੰਡਾਸਾ ਮਾਰਿਆ, ਬਸ ਗੰਡਾਸਾ ਮਾਰਿਆ ਤੇ ਕਤਲ ਹੋ ਗਿਆ, ਕਤਲ ਹੋ ਗਿਆ ਤੇ ਸਜ਼ਾ ਹੋ ਗਈ। ਵਿਗੜੀ ਗੱਲ ਜ਼ਬਾਨ ਤੋਂ। ਇਹ ਜੀਵ ਆ, ਇਹ ਜੀਵ ਇਹੋ ਜਿਹੀ ਚੀਜ਼ ਮਾਰਨੇ ਦਿੱਤੀ ਆ ਵੀ ਇਹਦੇ ਨਾਲ ਜਿੰਨੀ ਮਰਜ਼ੀ ਦੁਨੀਆਂ 'ਚ ਮਿੱਤਰਤਾ ਪਾ ਲਓ, ਇਹ ਜੀਵ ਨਾਲ ਜਿੰਨੀ ਮਰਜ਼ੀ ਦੁਸ਼ਮਣੀ ਪਾ ਲਓ, ਇਹ ਸਾਡੇ ਹੱਥ। ਇਹ ਜੀਵ ਮਾਰਨ ਨੇ ਦਿੱਤੀ ਆ ਵੀ ਵੇਖ ਲੈ ਮਰਜ਼ੀ ਹੈ ਤੇਰੀ, ਭਾਵੇਂ ਵੈਰ ਹੀ ਵੈਰ ਪਾ ਲੈ, ਹਰੇਕ ਨਾਲ ਹੀ ਵੈਰ, ਦੁਸ਼ਮਣੀਆਂ ਹੀ ਦੁਸ਼ਮਣੀਆਂ, ਤੇ ਭਾਵੇਂ ਇਹ ਜੀਵ ਨਾਲ ਜਿੰਨੀ ਮਰਜ਼ੀ ਮਿੱਤਰਤਾ ਕਾਇਮ ਕਰ ਲੈ ਮਿੱਠਾ ਬੋਲ ਕੇ, ਹੁਣ ਮਰਜ਼ੀ ਸਾਡੀ ਆਪਣੀ ਆ। ਤੇ ਧਿਆਨ ਦਿਓ, ਜੇ ਕੋਈ ਬੰਦਾ ਗਾਲੀ ਕੱਢ ਰਿਹਾ, ਗਾਲ ਕੱਢ ਰਿਹਾ, ਜਿਹੜਾ ਬੰਦਾ ਹੰਕਾਰੀ ਹੋਏਗਾ ਉਹਨੂੰ ਸੱਟ ਵੱਜੇਗੀ ਜ਼ਰੂਰ। ਜਿਹੜਾ ਕਹਿੰਦਾ ਹੈ ਕਿ ਮੈਂ ਤੇ ਸਤਿਕਾਰ ਕਰਨ ਯੋਗ ਹਾਂ, ਮੈਂ ਤੇ ਹਾਂ ਸਤਿਕਾਰ ਦੇ ਯੋਗ, ਪਰ ਇਹ ਮੈਨੂੰ ਗਾਲਾਂ ਕੱਢ ਰਿਹਾ, ਮੈਂ ਤੇ ਚੰਗਾ, ਮੈਂ ਤੇ ਸਤਿਕਾਰ ਕਰਨ ਯੋਗ ਹਾਂ, ਲੈ ਇਹ ਮੈਨੂੰ ਏਦਾਂ ਕਿਵੇਂ ਬੋਲ ਗਿਆ? ਤੇ ਫਿਰ ਸਮਝ ਲੈਣਾ ਪਿਆਰਿਓ, ਹੰਕਾਰ ਹੈ ਅੰਦਰ, ਹੰਕਾਰ ਤੇ ਚੋਟ ਵੱਜਦੀ ਹੈ ਤੇ ਫਿਰ ਸਾਨੂੰ ਦੁੱਖ ਲੱਗਦਾ, ਜਿੱਦਾਂ ਜ਼ਖਮ ਉੱਤੇ ਚੋਟ ਵੱਜਦੀ ਹੈ ਤੇ ਦਰਦ ਹੁੰਦਾ। ਜੇ ਅੰਦਰ ਹੰਕਾਰ ਦਾ ਜ਼ਖਮ ਹੀ ਨਹੀਂ ਹੋਏਗਾ, ਫਿਰ ਕੋਈ ਜੋ ਮਰਜ਼ੀ ਕਹਿੰਦਾ ਕਹੀ ਜਾਏ। ਫਿਰ ਕਹੋ ਨਾਨਕ ਸਭ ਤੇਰੀ ਵਡਿਆਈ, ਜੇ ਵਡਿਆਈ ਵੀ ਤੇਰੀ ਤੇ ਨਿੰਦਿਆ ਵੀ ਤੇਰੀ ਆ।
ਸਤਿਗੁਰੂ,
ਦੁੱਖ ਆਏਗਾ ਪਰ ਦੁਖੀ ਨਹੀਂ ਕਰ ਸਕੇਗਾ। ਜੇ ਮਨ ਵਿੱਚ ਮਾਨ ਹੀ ਨਾ ਹੋਵੇ ਵੀ ਮੈਂ ਕੁਝ ਹਾਂ ਤੇ ਕੋਈ ਜੋ ਮਰਜ਼ੀ ਕਹੀ ਜਾਏ, ਦੁਖੀ ਹੋਏ, ਦੁਖੀ ਹੋਏਗਾ ਹੀ ਉਹ ਜਿਹੜਾ ਹੰਕਾਰੀ ਹੈ। ਕਈ ਵਾਰੀ ਵੇਖਿਆ ਆਪ ਜੀ ਨੇ, ਘਰਾਂ ਵਿੱਚ ਕਈ ਨੌਕਰ ਰੱਖੇ ਹੁੰਦੇ ਨੇ, ਬੁਰਾ ਭਲਾ ਬੋਲੀ ਜਾਂਦੇ, ਚੁੱਪ ਕਰਕੇ ਸੁਣੀ ਜਾਂਦੇ, ਕੁਛ ਵੀ ਨਹੀਂ ਬੋਲਦੇ। ਉਹਨਾਂ ਨੂੰ ਪਤਾ ਹੈ ਵੀ ਮੈਂ ਨੀਵਾਂ ਹਾਂ, ਮੈਨੂੰ ਕੋਈ ਜੋ ਮਰਜ਼ੀ ਕਹੀ ਜਾਏ। ਜੇ ਆਪਣੇ ਆਪ ਨੂੰ ਹੰਕਾਰ ਵਿੱਚ ਆਪਣੇ ਆਪ ਨੂੰ ਵੱਡੇ ਸਮਝਣੇ ਆ, ਆਪਣੇ ਆਪ ਨੂੰ ਸਤਿਕਾਰ ਯੋਗ ਸਮਝਣੇ ਆ, ਤੇ ਮਾੜਾ ਜਿਹਾ ਵੀ ਕੋਈ ਕਹਿੰਦਾ ਤੇ ਸਾਨੂੰ ਦੁੱਖ ਲੱਗਦਾ। ਸਾਡੇ ਤਮਾਮ ਦੁੱਖਾਂ ਦਾ ਕਾਰਨ ਹੀ ਸਾਡੀ ਭੁੱਖ ਹੈ। ਧਿਆਨ ਦਿਓ, ਧਿਆਨ ਦਿਓ ਪਿਆਰਿਓ, ਜਿਹਨੂੰ ਭੁੱਖ ਨਹੀਂ ਉਹਨੂੰ ਕੋਈ ਦੁੱਖ ਨਹੀਂ, ਜਿਹਦੀ ਭੁੱਖ ਛੋਟੀ ਉਹਦਾ ਦੁੱਖ ਛੋਟਾ, ਜਿਹਦੀ ਭੁੱਖ ਵੱਡੀ ਉਹਦਾ ਦੁੱਖ ਵੀ ਵੱਡਾ। ਜਿਹਦੀ ਕੇਵਲ ਰੋਟੀਆਂ ਤੱਕ ਹੀ ਭੁੱਖ ਲੱਗਦੀ ਹੈ ਜਿਹਨੂੰ, ਉਹ ਤੇ ਕਮਾਏਗਾ ਖਾਏਗਾ, ਜਿਹਨੂੰ ਭੁੱਖ ਹੈ ਛੱਪਰੀ ਦੀ ਤੇ ਛੱਪਰੀ ਬਣ ਗਈ ਤੇ ਸੁਖੀ ਹੋ ਗਿਆ ਤੇ ਜਿਹਦੀ ਭੁੱਖ ਲੱਗ ਗਈ ਕੋਠੀ ਦੀ ਕੋਠੀ ਬਣੇਗਾ ਤੇ ਥੋੜਾ ਚਿਰ ਸੁਖੀ ਹੋਏਗਾ ਫਿਰ ਮਹਿਲ ਦੀ ਭੁੱਖ ਲੱਗ ਜਾਏਗੀ ਜਿੱਡੀ ਭੁੱਖ ਵਧਾਈ ਜਾਵਾਂਗੇ ਉਹਨਾਂ ਦੁੱਖ ਆਪਣੇ ਆਪ ਵਧੀ ਜਾਏਗਾ ਇਸੇ ਕਰਕੇ ਆਖਿਆ ਚਾਹ ਗਈ ਚਿੰਤਾ ਮਿੱਟੀ ਮਨਵਾ ਬੇਪਰਵਾਹ ਜਿਸ ਕੋ ਕਿਸ਼ੂ ਨਾ ਚਾਹੀਏ ਸੋਈ ਸ਼ੈਨ ਸ਼ਾਹ ਜਿਹਦੀ ਚਾਹਨਾ ਖਤਮ ਹੋ ਗਈ ਕਹਿੰਦੇ ਉਹਦੀ ਚਿੰਤਾ ਆਪੇ ਹੀ ਖਤਮ ਹੋ ਜਾਂਦੀ ਜਿਹਦੀ ਮੰਗ ਖਤਮ ਹੋ ਗਈ ਉਹਦੀ ਚਿੰਤਾ ਮੁੱਕ ਜਾਏਗੀ ਜਿਹਦੀ ਭੁੱਖ ਖਤਮ ਹੋ ਜਾਏਗੀ ਉਹਦਾ ਦੁੱਖ ਮੁੱਕ ਜਾਏਗਾ ਚਾਹ ਗਈ ਚਿੰਤਾ ਮਿੱਟੀ ਮਨਵਾ ਬੇਪਰਵਾਹ ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ੈਨ ਸ਼ਾਹ ਜਿਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹੀ ਸ਼ੈਨ ਸ਼ਾਹ ਹੈ ਉਹ ਰਾਜਾ ਹੈ ਰਾਜੇ ਦਾ ਅਰਥ ਹੈ ਰੱਜਿਆ ਹੋਇਆ ਜਿਹੜਾ ਰੱਜਿਆ ਹੋਇਆ ਕਹਿੰਦੇ ਉਹੀ ਅਸਲੀ ਰਾਜਾ ਹੈ ਭਾਵੇਂ ਕੱਖਾਂ ਦੀ ਛੱਪਰੀ ਚ ਬੈਠਾ ਤੇ ਕਵੇ ਮੈਂ ਰੱਜ ਗਿਆ ਤੇ ਸਮਝ ਲਓ ਰਾਜਾ ਤੇ ਜੇ ਭੁੱਖ ਲੱਗੀ ਹੋਈ ਹੈ ਤੇ ਫਿਰ ਰਾਜਾ ਨੀ ਫਿਰ ਤੇ ਭਿਖਾਰੀ ਹੈ ਦੁਨੀਆਂ ਵਿੱਚ ਬੜੇ ਮੰਗਤੇ ਨੇ ਕੌਣ ਨੀ ਮੰਗਦਾ ਹਰ ਕੋਈ ਮੰਗਦਾ ਕਿਸਾ ਕੋਈ ਆਮ ਮੰਗਦਾ ਜਿਹੜਾ ਆਪਣੇ ਢਿੱਡ ਵਾਸਤੇ ਮੰਗਦਾ ਕਈ ਉਹ ਵੀ ਲੋਕ ਨੇ ਜਿਹੜੇ ਕਿਸੇ ਦੇ ਢਿੱਡ ਵਾਸਤੇ ਮੰਗਦੇ ਨੇ ਬੜੇ ਬੜੇ ਮੰਗਤੇ ਨੇ ਦੁਨੀਆਂ ਵਿੱਚ ਪਰਮਾਰ ਕਹਿੰਦੇ ਨੇ ਜੇ ਮੰਗਣਾ ਹੀ ਆ ਤੇ ਮੰਗੋ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਉਹ ਮੰਗ ਮੰਗੀਏ ਜਿਸ ਮੰਗ ਕਰਨ ਕਰਕੇ ਮੁੜ ਮੁੜ ਕੇ ਮੰਗਣਾ ਹੀ ਨਾ ਪਵੇ ਮੁੜ ਮੁੜ ਕੇ ਮੰਗਣ ਦੀ ਲੋੜ ਹੀ ਨਾ ਪਵੇ ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਪਿਆਰਿਓ ਛਾਂ ਨਾ ਮੰਗੋ ਦਰਖਤ ਮੰਗੋ ਜੇ ਦਰਖਤ ਮੰਗੋਗੇ ਛਾਂ ਤੇ ਆਪੇ ਹੀ ਨਾਲ ਆ ਜਾਣੀ ਛਾਂ ਮੰਗੋ ਛਾਂ ਨਾ ਮੰਗੋ ਦਰਖਤ ਮੰਗ ਲਓ ਕੱਲੀ ਕੱਲੀ ਚੀਜ਼ ਮੰਗਦੇ ਰਹਾਂਗੇ ਬਖਸ਼ਿਸ਼ ਹੁੰਦੀ ਰਹੇਗੀ ਪਰ ਇਹ ਪੂਰੀ ਨਹੀਂ ਹੋਏਗੀ ਮੰਗ ਕਦੇ ਮੰਗਾਂ ਵੱਧਦੀਆਂ ਜਾਣਗੀਆਂ ਤੇ ਨਾਮ ਦੀ ਦਾਤ ਮੰਗ ਲਓ ਸਭ ਕੁਝ ਆਪੇ ਹੀ ਆ ਜਾਣਾ ਮਗਰੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ
ਭੁੱਖ
ਪਹਿਲਾਂ ਪੁੱਤ ਮੰਗਾਂਗੇ ਫਿਰ ਉਹ ਪੜੇ ਵੀ ਫਿਰ ਲਾਇਕ ਨਿਕਲੇ ਫਿਰ ਨੂੰਹ ਮੰਗਦਾ ਫਿਰ ਪੋਤਾ ਮੰਗਦਾ ਇਹ ਤੇ ਮੰਗਾਂ ਕਦੇ ਖਤਮ ਹੋਣੀਆਂ ਹੀ ਨਹੀਂ ਉਹ ਮੰਗ ਮੰਗੀਏ ਮੁੜ ਮੁੜ ਕੇ ਮੰਗਣਾ ਹੀ ਨਾ ਪਵੇ ਸੱਚੇ ਪਾਤਸ਼ਾਹ ਮਿਹਰ ਕਰ ਦਿਓ ਬਖਸ਼ਿਸ਼ ਕਰ ਦਿਓ ਮਨ ਦੀ ਭੁੱਖ ਖਤਮ ਹੋ ਜਾਏ ਉਤਰੇ ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀਆ 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 ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ ਦੇ ਦਿਓ ਨਾਮ ਸੰਤੋਖੀਆ ਨਾਮ ਸੰਤੋਖੀਆ ਨਾਮ ਸੰਤੋਖੀਆ ਨਾਮ ਸੰਤੋਖੀਆ ਸੰਤੋਖੀਆ ਨਾਮ 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 ਸੰਤੋਖੀਆ ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀਆ 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 ਉਤਰੇ ਮਨ ਕੀ ਭੁੱਖ ਦੇ ਦਿਓ ਨਾਮ ਜਿੱਥੇ ਕੋਈ ਹੌਲਦਾਰ ਆਵੇ ਉੱਥੇ ਜ਼ਰੂਰੀ ਨਹੀਂ ਇੰਸਪੈਕਟਰ ਆਵੇ, ਜਿੱਥੇ ਕੋਈ ਇੰਸਪੈਕਟਰ ਆ ਜਾਵੇ ਉੱਥੇ ਹੌਲਦਾਰ ਆਪੇ ਪਹੁੰਚ ਜਾਂਦਾ, ਜਿੱਥੇ ਕੋਈ ਵੱਡਾ ਆਫਿਸਰ ਆ ਜਾਏ, ਜਿੱਥੇ ਕੋਈ ਇੰਸਪੈਕਟਰ ਆਵੇ ਜ਼ਰੂਰੀ ਨਹੀਂ ਕਿ ਉੱਥੇ ਐਮ ਐਲ ਏ ਆਵੇ, ਉੱਥੇ ਕੋਈ ਮੰਤਰੀ ਆਵੇ, ਜਿੱਥੇ ਕੋਈ ਮੰਤਰੀ ਆ ਜਾਵੇ ਉੱਥੇ ਬਾਕੀ ਸਾਰੇ ਆਪੇ ਹੀ ਪਹੁੰਚ ਜਾਂਦੇ, ਜਿੱਥੇ ਪ੍ਰਧਾਨ ਮੁੱਖ ਮੰਤਰੀ ਆਵੇ ਜ਼ਰੂਰੀ ਨਹੀਂ ਉੱਥੇ ਪ੍ਰਧਾਨ ਮੰਤਰੀ ਆਵੇ, ਜਿੱਥੇ ਕੋਈ ਪ੍ਰਧਾਨ ਮੰਤਰੀ ਆ ਗਿਆ ਮੁੱਖ ਮੰਤਰੀ ਨੂੰ ਉੱਥੇ ਜਾਣਾ ਪਏਗਾ। ਇਸੇ ਤਰ੍ਹਾਂ ਜਿੱਥੇ ਦੁਨੀਆਂ ਦੇ ਪਦਾਰਥ ਆ ਜਾਣ ਜ਼ਰੂਰੀ ਨਹੀਂ ਵਾਹਿਗੁਰੂ ਦਾ ਨਾਮ ਹੀ ਉੱਥੇ ਆ ਜਾਏਗਾ, ਜਿੱਥੇ ਨਾਮ ਆ ਜਾਏ ਦੁਨੀਆਂ ਦੇ ਪਦਾਰਥ ਉੱਥੇ ਆਪੇ ਪਹੁੰਚ ਜਾਂਦੇ ਆ। ਸਤਨਾਮ
ਸ੍ਰੀ ਵਾਹਿਗੁਰੂ।
ਦਾਤਾਂ ਦੇਣ ਵਾਲੇ ਦਾਤੇ ਨੂੰ ਮੰਗੀਏ, ਦਾਤਾਂ ਤੇ ਉਹਦੀਆਂ ਬੜੀਆਂ ਨੇ, ਕੀ ਮੰਗਦੇ ਫਿਰਾਂਗੇ, ਦਾਤਾਂ ਦੇਣ ਵਾਲੇ ਨੂੰ ਮੰਗੀਏ। ਰਾਜਾ ਗਿਆ ਦੂਜੇ ਕਿਤੇ ਬਾਹਰ ਘੁੰਮਣ ਵਾਸਤੇ, ਰਾਜੇ ਦੀਆਂ 7 ਰਾਣੀਆਂ ਸੀ ਉਹਦੀਆਂ, ਉਹਨੇ ਚਿੱਠੀ ਭੇਜੀ ਸਾਰੀਆਂ ਰਾਣੀਆਂ ਨੂੰ ਵੀ ਜੇ ਕੋਈ ਕਿਸੇ ਦੀ ਮੰਗ ਹੈ ਤੇ ਦੱਸੋ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ। ਕਿਸੇ ਰਾਣੀ ਨੇ ਆਖਿਆ ਗਹਿਣੇ ਲਿਆ ਦਿਓ, ਕਿਸੇ ਨੇ ਆਖਿਆ ਜੀ ਮੈਨੂੰ ਆਹ ਚਾਹੀਦਾ ਕੱਪੜੇ ਲਿਆ ਦਿਓ, ਕੋਈ ਕੁਛ ਮੰਗਾਉਂਦਾ ਕੋਈ ਕੁਛ ਮੰਗਾਉਂਦਾ ਹੈ। ਸਭ ਤੋਂ ਛੋਟੀ ਰਾਣੀ ਨੂੰ ਕਹਿੰਦੇ ਜੀ ਤੁਹਾਨੂੰ ਕੀ ਚਾਹੀਦਾ, ਸਾਰੀਆਂ ਰਾਣੀਆਂ ਨੇ ਆਪੋ ਆਪਣੀਆਂ ਚਿੱਠੀਆਂ ਫੜਾ ਦਿੱਤੀਆਂ ਨੇ ਤੁਸੀਂ ਵੀ ਮੰਗੋ ਕੁਛ। ਤੇ ਕਹਿੰਦੇ ਛੋਟੀ ਰਾਣੀ ਨੇ ਕਾਗਜ਼ ਲਿਆ, ਲਾਲ ਸ਼ਾਹੀ ਲਈ ਤੇ ਸੱਸੇ ਨੂੰ ਕੰਨਾਂ ਪਾ ਦਿੱਤਾ, ਸਾ ਚਿੱਠੀ ਵਾਪਸ ਚਲੀ ਗਈ। ਜਦੋਂ ਰਾਜੇ ਨੇ ਸਭ ਚਿੱਠੀਆਂ ਖੋਲ ਕੇ ਪੜ੍ਹੀਆਂ, ਜੋ ਜੋ ਰਾਣੀਆਂ ਨੇ ਮੰਗਵਾਇਆ ਸਭ ਲੈ ਲਿਆ। ਜਦੋਂ ਛੋਟੀ ਰਾਣੀ ਦੀ ਚਿੱਠੀ ਪੜ੍ਹੀ ਕਹਿੰਦੇ ਸੱਸੇ ਨੂੰ ਕੰਨਾਂ ਸਾ, ਇਹਦਾ ਕੀ ਬਣਿਆ, ਸਮਝ ਨਾ ਆਵੇ ਇਹ ਕਿਹੜੀ ਚੀਜ਼ ਹੈ ਜਿਹੜੀ ਖਰੀਦ ਕੇ ਲੈ ਕੇ ਜਾਵਾਂ, ਇਹ ਕੀ ਆ। ਬੜੀ ਕੋਸ਼ਿਸ਼ ਕੀਤੀ ਸਮਝ ਨਾ ਪਏ ਰਾਜੇ ਨੂੰ, ਵਜ਼ੀਰ ਨੂੰ ਸੱਦਿਆ ਕਹਿੰਦੇ ਗੱਲ ਸੁਣ, ਇਹ ਦੱਸ ਖਾਂ ਵੀ ਇਹਦੇ ਵਿੱਚ ਕੀ ਲਿਖਿਆ, ਇਹਦਾ ਅਰਥ ਕੀ ਬਣਿਆ। ਵਜ਼ੀਰ ਸੋਚਦਾ ਰਿਹਾ ਸੋਚਦਾ ਰਿਹਾ, ਫਿਰ ਉਹਨੇ ਦੱਸਿਆ ਰਾਜਨ ਇਹਦਾ ਭਾਵ ਆ ਵੀ ਲਾਲ ਸ਼ਾਹੀ ਨਾਲ ਲਿਖਿਆ ਲਾਲ, ਸੱਸੇ ਨੂੰ ਕੰਨਾ ਸਾ, ਲਾਲ ਸਾ, ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ, ਪਰ ਐ ਰਾਜਨ ਮੈਨੂੰ ਤੇਰੇ ਦਰਸ਼ਨਾਂ ਦੀ ਲਾਲ ਸਾ।
ਸਤਨਾਮ
ਮੈਨੂੰ ਤੇਰੇ ਦਰਸ਼ਨਾਂ ਦੀ ਲਾਲਸਾ, ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਰਾਜਾ ਹੈਰਾਨ ਹੋ ਗਿਆ ਤੇ ਖੁਸ਼ ਵੀ ਹੋਇਆ ਵੀ ਇਹ ਦੂਜੀਆਂ ਨੇ ਤੇ ਸਾਰੇ ਪਦਾਰਥ ਹੀ ਮੰਗਿਆ, ਇਹ ਰਾਣੀ ਕਹਿੰਦੀ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ। ਸਾਰੀਆਂ ਰਾਣੀਆਂ ਨੂੰ ਉਹਨਾਂ ਦਾ ਸਮਾਨ ਪਹੁੰਚਾ ਦਿੱਤਾ, ਰਾਜਾ ਆਪ ਛੋਟੀ ਰਾਣੀ ਦੇ ਕੋਲ ਚੱਲਿਆ ਗਿਆ। ਜਿੱਥੇ ਰਾਜਾ ਹੈ ਉਹਦੇ ਖਜ਼ਾਨੇ ਵੀ ਤੇ ਫਿਰ ਨਾਲ ਹੀ ਨੇ, ਤੇ ਸਾਡੇ ਘਰ ਚ ਕੋਈ ਆਵੇ ਉਹ ਆ ਕੇ ਕਹੇ ਮੈਂ ਮੁੰਡੇ ਦਾ ਵਿਆਹ ਕਰਨਾ ਹੈ ਤੇ ਤੁਹਾਡਾ ਟਰੈਕਟਰ ਵੀ ਦੇ ਦਿਓ, ਅਸੀਂ ਕਹੀਏ ਲੈ ਜਾ, ਤੁਹਾਡਾ ਮੋਟਰਸਾਈਕਲ ਵੀ ਦੇ ਦਿਓ ਸਾਨੂੰ ਲੋੜ ਪਏਗੀ, ਅਸੀਂ ਕਹੀਏ ਲੈ ਜਾ। ਜੇ ਉਹ ਆ ਕੇ ਕਵੇ ਕਿ ਆ ਤੁਹਾਡੇ ਘਰ ਚ ਹੋਰ ਵੀ ਸਮਾਨ ਹੈ ਆਹ ਵੀ ਦੇ ਦਿਓ ਅਸੀਂ ਵਰਤਣਾ, ਅਸੀਂ ਕਹਾਂਗੇ ਲੈ ਜਾ, ਮਹਿਮਾਨਾਂ ਨੇ ਆਉਣਾ, ਪ੍ਰਾਹੁਣਿਆਂ ਨੇ ਆਉਣਾ, ਰਿਸ਼ਤੇਦਾਰਾਂ ਨੇ ਆਉਣਾ, ਸੋਫੇ ਵੀ ਚਾਹੀਦੇ ਨੇ ਦੇ ਦਿਓ, ਅਸੀਂ ਕਹਾਂਗੇ ਲੈ ਜਾ, ਆਹ ਬੈੱਡ ਵੀ ਦੇ ਦਿਓ ਤੁਹਾਡਾ ਇਹ ਵੀ ਸੋਹਣਾ, ਥੋੜੇ ਦਿਨ ਬਾਅਦ ਮੋੜ ਜਾਂਗੇ। ਹੁਣ ਜੇ ਉਹ ਸਾਨੂੰ ਕਵੇ ਹੀ ਨਾ ਵੀ ਤੂੰ ਵੀ ਆ ਜੀ ਵਿਆਹ ਦੇ ਵਿੱਚ, ਫਿਰ ਦਿਲ ਦੁਖੀ ਹੋਏਗਾ ਸਾਡਾ ਵੀ ਸਾਡਾ ਸਮਾਨ ਤੇ ਸਾਰਾ ਮੰਗੀ ਜਾਂਦਾ, ਮੈਨੂੰ ਤੇ ਮੰਗਦਾ ਹੀ ਨੀ ਵੀ ਤੂੰ ਵੀ ਆਈ, ਇਹ ਕੰਮ ਸਾਡਾ। ਅਸੀਂ ਗੁਰਦੁਆਰੇ ਜਾਂਦੇ ਹਾਂ ਕਹਿੰਦੇ ਸੱਚੇ ਪਾਤਸ਼ਾਹ ਆਹ ਵੀ ਦੇ ਆਹ ਵੀ ਦੇ ਆਹ ਵੀ ਦੇ ਆਹ ਵੀ ਦੇ, ਕਹਿੰਦੇ ਨੇ ਵੀ ਤੂੰ ਵੀ ਆ ਕੇ ਮੇਰੇ ਹਿਰਦੇ ਚ ਬਹਿ। ਆਖੋ ਸਾਧਨਾ
ਸ੍ਰੀ ਵਾਹਿਗੁਰੂ।
ਦੁਨੀਆਂ ਮੰਗਤੇ ਥੋੜੇ ਆ, ਗੁਰਦੁਆਰੇ ਮੰਗਤੇ ਕਿਤੇ ਥੋੜੇ ਆਉਂਦੇ, ਮੰਗਣ ਵਾਲੇ ਬੜੇ ਨੇ, ਹਰ ਕੋਈ ਆ ਕੇ ਕੋਈ ਨਾ ਕੋਈ ਮੰਗ ਕਰਦਾ ਹੈ, ਹਰ ਕੋਈ ਆ ਕੇ ਬੇਨਤੀਆਂ ਕਰਦਾ ਹੈ, ਪਰ ਨਾਮ ਦੀ ਦਾਤ ਜਿਹੜਾ ਮੰਗ ਲੈ, ਜਿਹੜਾ ਉਹਨੂੰ ਮੰਗ ਲੈ ਤੇ ਪਦਾਰਥ ਤੇ ਉਹਦੇ ਮਗਰ ਆ ਜਾਣਗੇ, ਪਰ ਅਸੀਂ ਦਾਤਾਂ ਮੰਗਣੇ ਆ ਦਾਤੇ ਨੂੰ ਨਹੀਂ ਮੰਗਦੇ। ਦਾਤ ਪਿਆਰੀ ਵਿਸਰਿਆ ਦਾਤਾ, ਦਾਤਾਂ ਦੇਣ ਵਾਲਾ ਦੂਰ ਆ। ਸੋਹਣਾ ਬੈੱਡ ਤੇ ਚਾਹੀਦਾ, ਜਿਹਨੇ ਦਿੱਤਾ ਉਹ ਨਹੀਂ ਚਾਹੀਦਾ, ਘਰ ਤੇ ਚਾਹੀਦਾ। ਜੇ ਉਹਨੂੰ ਕਹੀਏ ਵੀ ਘਰ ਤੈਨੂੰ ਇੰਨਾ ਸੋਹਣਾ ਦਿੱਤਾ, ਕੋਠੀ ਤੈਨੂੰ ਇੰਨੀ ਸੋਹਣੀ ਦਿੱਤੀ ਹੈ, ਬੈੱਡ ਸੋਹਣਾ ਦਿੱਤਾ, ਤੇ ਤੂੰ ਇਹ ਬੈੱਡ ਤੇ ਬਹਿ ਕੇ ਵਾਹਿਗੁਰੂ ਕਰਿਆ ਕਰ, ਕਹਿੰਦਾ ਨਾ ਜੀ ਨਾ, ਇਹ ਹੁੰਦਾ ਹੀ ਨਹੀਂ ਸਾਥੋਂ, ਸਾਡੀਆਂ ਤੇ ਅੱਖਾਂ ਨੀਂਦ ਹੀ ਨਹੀਂ ਖੁੱਲਦੀ ਸਾਡੀ, ਤੇ ਸਵੇਰੇ ਜਾਗ ਹੀ ਨਹੀਂ ਆਉਂਦੀ, ਕਿਵੇਂ ਉੱਠੀਏ, ਕਿਵੇਂ ਨਿਤਨੇਮ ਕਰੀਏ, ਕਿਵੇਂ ਬਾਣੀ ਪੜ੍ਹੀਏ। ਸਾਨੂੰ ਪਦਾਰਥ ਤੇ ਉਹਦੇ ਬਹੁਤ ਵਧੀਆ ਲੱਗਦੇ ਨੇ, ਪਰ ਉਹਦੀ ਲੋੜ ਨਹੀਂ ਸਾਨੂੰ। ਕਿੱਡਾ ਕਿਰਤ ਘਣ ਹੈ ਸਾਡਾ ਜੀਵਨ, ਅਸੀਂ ਕਿੱਡੇ ਅਕਿਰਤ ਘਣ ਬਣ ਗਏ, ਕਿੰਨਾ ਅਸੀਂ ਅਹਿਸਾਨ ਫਰਾਮੋਸ਼ ਬਣ ਗਏ। ਦਾਤਾਂ ਦੀ ਲੋੜ ਆ ਪਰ ਦਾਤੇ ਦੀ ਲੋੜ ਨਹੀਂ, ਪਦਾਰਥ ਚਾਹੀਦੇ ਨੇ ਪਰ ਜਿੰਨੇ ਬਖਸ਼ਿਸ਼ਾਂ ਕੀਤੀਆਂ ਨੇ ਉਹਦੀ ਲੋੜ ਨਹੀਂ। ਫਿਰ ਕਿੰਨੇ ਕੁ ਚੰਗੇ ਲੱਗਦੇ ਹੋਵਾਂਗੇ ਉਹਨੂੰ। ਧੰਨ ਨੇ ਉਹ ਜਿਨ੍ਹਾਂ ਨੇ ਨਾਮ ਦੀ ਦਾਤ ਮੰਗੀ, ਮਾਇਆ ਤੇ ਉਹਨਾਂ ਵੱਲ ਮਗਰ ਮਗਰ ਫਿਰਦੀ ਹੈ, ਜਿਨ੍ਹਾਂ ਨੇ ਸੂਰਜ ਵੱਲ ਮੂੰਹ ਕਰ ਲਿਆ ਪਰਛਾਵਾਂ ਤੇ ਮਗਰ ਆਪ ਹੀ ਤੁਰਿਆ ਆਉਣਾ, ਤੇ ਜਿਹੜਾ ਸੂਰਜ ਵੱਲ ਪਿੱਠ ਕਰ ਲਏਗਾ, ਸੂਰਜ ਵੱਲ ਕੰਡ ਕਰ ਲਈ ਜਿਹਨੇ ਤੇ ਪਰਛਾਵਾਂ ਅੱਗੇ ਅੱਗੇ ਉਹ ਫਿਰ ਮਗਰ ਮਗਰ, ਜਿਹਦਾ ਗੁਰੂ ਵੱਲ ਮੂੰਹ ਹੈ ਮਾਇਆ ਨੇ ਤੇ ਉਹਨੇ ਮਗਰ ਮਗਰ ਆਪੇ ਹੀ ਆ ਜਾਣਾ। ਕਿਸੇ ਗੱਲ ਦੀ ਕਮੀ, ਦੁਨੀਆਂ ਦੇ ਪਦਾਰਥ ਤੇ ਆਪਣੇ ਆਪ ਮਗਰ ਆਉਣਗੇ। ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧੀਆਂ ਸਿੱਧੀਆਂ ਤੇ ਨਾਮ ਜਪਣ ਵਾਲੇ ਦੀਆਂ ਦਾਸੀਆਂ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਮਾਇਆ ਤੇ ਦਾਸੀ ਹੋ ਕੇ ਭਗਤਾਂ ਦੇ ਕਾਰਜ ਕਰਦੀ ਆ, ਪਰ ਉਹ ਮੰਗ ਮੰਗੀਏ ਮੁੜ ਮੁੜ ਕੇ ਮੰਗਣ ਦੀ ਲੋੜ ਨਾ ਪਏ। ਜੇ ਗੁਰਦੁਆਰੇ ਆਏ ਆ, ਜੇ ਮੱਥਾ ਟੇਕਿਆ ਤੇ ਅਸੀਂ ਆਖੀਏ ਸੱਚੇ ਪਾਤਸ਼ਾਹ ਮੇਰੀ ਝੋਲੀ ਚ ਸਿੱਖੀ ਪਾ ਦਿਓ, ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ, ਮੇਰੇ ਤੇ ਬਖਸ਼ਿਸ਼ ਕਰੋ, ਹਰ ਕੋਈ ਪਛਤਾਉਂਦਾ। ਵੱਡੇ ਭਾਗਾਂ ਵਾਲੇ ਨੇ ਜੇ ਬੱਚੇ ਇਸ ਪਾਸੇ ਲੱਗੇ ਹੋਣ, ਚੰਗੇ ਭਾਗ ਨੇ ਜੇ ਕੋਈ ਜਵਾਨੀ ਵਿੱਚ ਵੀ ਇੱਧਰ ਤੁਰ ਪਵੇ, ਚਲੋ ਫਿਰ ਵੀ ਚੰਗਾ, ਅੱਧ ਖੜ ਉਮਰ ਵਿੱਚ ਵੀ ਆ ਕੇ ਲੱਗ ਜਾਏ। ਕਈਆਂ ਨੂੰ ਬੜੇਪੇ ਤੇ ਪਛਤਾਵਾ ਹੋ ਜਾਂਦਾ ਆ ਕੇ ਵੀ ਦਾੜੀ ਚਿੱਟੀ ਹੋ ਗਈ, ਹੁਣ ਤੇ ਜਪਲਾ ਮਨਾ, ਬੜਾ ਸਮਾਂ ਲੰਘ ਗਿਆ, ਪਤਾ ਨੀ ਕਿੰਨਾ ਕੁ ਟਾਈਮ ਹੋ ਗਿਆ ਖਾਂਦਿਆਂ ਪੀਂਦਿਆਂ, ਹੁਣ ਵੀ ਸੁਧਰ ਜਾਈਏ। ਚਲੋ ਜੇ ਕੋਈ ਬਜ਼ੁਰਗ ਅਵਸਥਾ ਵਿੱਚ ਆ ਕੇ ਵੀ ਕਿਰਪਾ ਹੋ ਜਾਏ ਤੇ ਸਮਝ ਲਓ ਫਿਰ ਵੀ ਚੰਗਾ। ਤੇ ਜਿਹੜਾ ਸਾਰੀ ਜ਼ਿੰਦਗੀ ਏਦਾਂ ਹੀ ਲੰਘਾ ਦੇਵੇ, ਬਚਪਨ ਵੀ ਚੱਲਿਆ ਗਿਆ, ਜਵਾਨੀ ਵੀ ਚੱਲੀ ਗਈ, ਬੁਢੇਪਾ ਵੀ ਚੱਲਿਆ ਗਿਆ, ਫਿਰ ਬਾਲ ਜਵਾਨੀ ਔਰ ਬਿਰਧ ਫੁੰਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜਵਾਨੀ ਬੁਢੇਪਾ ਤੇ ਬਚਪਨ, ਜਵਾਨੀ ਤੇ ਬੁਢੇਪਾ ਤਿੰਨ ਅਵਸਥਾਵਾਂ ਹਨ। ਜੇ ਨਾਮ ਨਾ ਜਪਿਆ, ਜੇ ਬੰਦਗੀ ਨਾ ਕੀਤੀ, ਜੇ ਕਮਾਈ ਨਾ ਕੀਤੀ, ਤੇ ਮਹਾਰਾਜ ਕਹਿੰਦੇ ਕਹੋ ਨਾਨਕ ਹਰ ਭਜਨ ਬਿਨ, ਵਾਹਿਗੁਰੂ ਦੇ ਨਾਮ ਭਜਨ ਤੋਂ ਬਿਨਾਂ ਬਿਰਥਾ ਸਭ ਹੀ ਮਾਨ। ਕਹਿੰਦੇ ਫਿਰ ਇਹਨੇ ਕੀਤਾ ਕੀ ਦੁਨੀਆਂ ਚ, ਇਹਨੇ ਸੰਸਾਰ ਵਿੱਚ ਆ ਕੇ ਖੱਟਿਆ ਕੀ? ਇੱਥੋਂ ਤੱਕ ਵੀ ਬਚਨ ਹੈ, ਉਹ ਤੇ ਦੁਨੀਆਂ ਉੱਤੇ ਬੋਝ ਹੈ, ਉਹ ਤੇ ਦੁਨੀਆਂ ਉੱਤੇ ਭਾਰ ਹੈ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਜਿਹਨੇ ਕਦੇ ਉੱਠ ਕੇ ਵਾਹਿਗੁਰੂ ਨਹੀਂ ਆਖਿਆ, ਕਦੇ ਉਹਨੇ 10-15 ਮਿੰਟ ਅੱਧਾ ਘੰਟਾ ਉਹਦੇ ਪਿਆਰ ਵਿੱਚ ਨਹੀਂ ਲਾਏ। ਆਉਣਾ ਤੇ ਇੱਕ ਦਿਨ ਪਏਗਾ, ਪਰ ਸਾਧ ਸੰਗਤ ਆਓ ਆਪਣੇ ਆਪ ਆਈਏ। ਕਿਸੇ ਆਨੇ ਬਹਾਨੇ ਵੀ ਮਹਾਰਾਜ ਜੋੜ ਲੈਂਦੇ ਨੇ, ਕਈ ਵਾਰੀ ਬੜੇ ਨੇ ਇੱਦਾਂ ਦੇ ਜਿਹੜੇ ਨਹੀਂ ਸੀ ਜੁੜਦੇ, ਪਰ ਕੋਈ ਇਹੋ ਜਿਹੀ ਖੇਡ ਵਰਤੀ ਵੀ ਜੁੜਨਾ ਹੀ ਪਿਆ, ਜੁੜਨਾ ਹੀ ਪਿਆ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਲਗਾਹਾ ਚੌਧਰੀ ਹੋਇਆ, ਜਿਹਦਾ ਨਾਮ ਇਤਿਹਾਸ ਵਿੱਚ ਲਿਖਿਆ ਢਿੱਲੋ ਲਾਲ ਲਗਾਹਾ। ਢਿੱਲੋ ਗੋਤ ਜਿਹੜੀ ਹੈ ਨਾ, ਕਈਆਂ ਪਿੰਡਾਂ ਚ ਢਿੱਲੋ ਗੋਤ, ਭਾਵੇਂ ਗੁਰੂ ਘਰ ਵਿੱਚ ਜਾਤਾਂ ਤੇ ਗੋਤ ਨਹੀਂ, ਇੱਥੇ ਤੇ ਸਾਰਿਆਂ ਦਾ ਤੁਖੱਲਸ ਹੈ, ਇੱਕੋ ਹੀ ਹੈ, ਉਹ ਹੈ ਖਾਲਸਾ, ਜਿਹੜਾ ਅੰਮ੍ਰਿਤ ਛਕਦਾ ਹੈ ਖਾਲਸਾ। ਉਸ ਦਿਨ ਤੋਂ ਗੋਤ ਖਤਮ, ਜਾਤ ਖਤਮ, ਸਭ ਕੁਝ ਖਤਮ। ਉਸ ਦਿਨ ਤੋਂ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਜਾਤਾਂ ਕਪਾਤਾਂ ਖਤਮ। ਗੁਰੂ ਘਰ ਦੀ ਚਾਲੀ ਆ ਕਿ ਭਾਈ ਕਿਸੇ ਦੀ ਜਾਤ ਨਹੀਂ ਪੁੱਛਣੀ। ਗੁਰੂ ਗੋਬਿੰਦ ਸਿੰਘ ਦੇ ਤੇ ਇੱਥੋਂ ਤੱਕ ਵੀ ਬਚਨ ਨੇ ਵੀ ਜੇ ਸਿੱਖ ਸਿੱਖ ਦੀ ਜਾਤ ਪੁੱਛਦਾ ਤੇ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਸਿੱਖ ਸਿੱਖ ਦੀ ਜਾਤ ਪੁੱਛੇ ਉਹ ਤੇ ਮੇਰਾ ਸਿੱਖ ਹੀ ਨਹੀਂ, ਇੱਥੋਂ ਤੱਕ ਵੀ ਬਚਨ ਹੈ ਮਹਾਰਾਜ ਦੇ, ਧਿਆਨ ਦੇਣਾ। ਢਿੱਲੋ ਗੋਤ ਜਿਹੜੀ ਪਿੰਡਾਂ ਵਿੱਚ, ਕਈ ਪਿੰਡਾਂ ਚ ਹੈ ਢਿੱਲੋ ਗੋਤ, ਢਿੱਲੋ ਲਾਲ ਲਗਾਹੇ ਚੌਧਰੀ ਤੋਂ ਚੱਲੀ ਹੈ, ਪੱਟੀ ਤਰਨ ਤਾਰਨ ਸਾਹਿਬ ਦੇ ਕੋਲ ਹੈ। ਉਹ ਪੱਟੀ ਦੇ ਵਿੱਚ ਤਿੰਨ ਜੰਗੀਰਾਂ ਸਨ, ਤਿੰਨ ਜਗੀਰਦਾਰ ਸਨ, 3 ਲੱਖ ਦੀ ਇੱਕ ਜੰਗੀਰ, ਉਹ ਜਾਗੀਰ ਦਾ ਮਾਲਕ ਸੀ ਢਿੱਲੋ ਲਾਲ ਲਗਾਹਾ। 3 ਚੌਧਰੀ ਸਨ, 3 ਦੇ ਵਿੱਚੋਂ ਇੱਕ ਸੀ ਢਿੱਲੋ ਲਾਲ, 3 ਲੱਖ ਦੀ ਜਾਗੀਰ ਦਾ ਕੱਲਾ ਮਾਲਕ। ਅੱਜ ਕੱਲ ਦਾ 3 ਲੱਖ ਨਹੀਂ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ 3 ਲੱਖ ਉਹਨਾਂ ਵੇਲਿਆਂ ਦਾ, ਅੱਜ ਦਾ ਤੇ ਉਹ ਕਰੋੜਾਂ ਅਰਬਾਂ ਤੱਕ ਵੀ ਜਾ ਸਕਦੀ ਗੱਲ, ਉਦੋਂ ਦਾ 3 ਲੱਖ। ਬੜੀ ਮਾਇਆ ਸੀ ਇਹਦੇ ਕੋਲ, ਢਿੱਲੋ ਲਾਲ ਚੌਧਰੀ ਕੋਲ ਲਗਾਹੇ ਚੌਧਰੀ ਕੋਲ ਇਹ ਢਿੱਲੋ ਲਾਲ ਚੌਧਰੀ ਸਖੀ ਸਰਵਰ ਪੀਰ ਦਾ ਅਪਾਸ਼ਕ ਖੇਡ ਐਸੀ ਵਰਤੀ ਬਿਮਾਰ ਹੋ ਗਿਆ ਬਿਮਾਰੀ ਵੀ ਕਾਹਦੀ ਕੋੜ ਦੀ ਕੋੜ ਦੀ ਬਿਮਾਰੀ ਜਿਹੜੀ ਸੀ ਉਹਦਾ ਇਲਾਜ ਨਹੀਂ ਸੀ ਬੜੀ ਭੈੜੀ ਬਿਮਾਰੀ ਆ 18 ਪ੍ਰਕਾਰ ਦਾ ਕੋੜ ਮੰਨਿਆ 18 ਪ੍ਰਕਾਰ ਦਾ ਰਾਜੇ ਜਨਮੇਜੇ ਨੇ 18 ਬ੍ਰਾਹਮਣ ਵੱਢੇ ਸੀ 18 ਤੇ 18 ਕਰੋੜ 18 ਤਰ੍ਹਾਂ ਦਾ ਕੋੜ ਹੋ ਕੇ ਰਾਜਾ ਜਨਮੇਜਾ ਮਰਿਆ ਇਹ ਕੋੜ 18 ਤਰ੍ਹਾਂ ਦਾ ਹੁੰਦਾ ਲਗਾਹੇ ਚੌਧਰੀ ਨੂੰ ਵੀ ਕੋੜ ਹੋ ਗਿਆ ਵੈਦਾਂ ਹਕੀਮਾਂ ਦੇ ਕੋਲ ਇਲਾਜ ਕਰਾਇਆ ਵੈਦਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਬਚਦਾ ਹੀ ਨਹੀਂ ਇਹ ਨਹੀਂ ਬਚਦਾ ਹੁਣ ਇਹ ਮਰੇਗਾ ਇੱਕ ਦਿਨ ਇਹਨੇ ਮਰ ਜਾਣਾ ਇਹ ਨਹੀਂ ਪਤਾ ਮਹੀਨਾ ਸੇਵਾ ਕਰ ਲਓ ਇਹ ਨਹੀਂ ਪਤਾ 2 ਮਹੀਨੇ ਸੇਵਾ ਕਰ ਲਓ ਇਹ ਨਹੀਂ ਪਤਾ ਵੀ ਇਹ ਇੱਕ ਦਿਨ ਵੀ ਨਾ ਕੱਢੇ ਬੁਰਾ ਹਾਲ ਚੌਧਰੀ ਦਾ ਚੌਧਰੀ ਦੀ ਜਾਨ ਲਬਾਂ ਦੇ ਉੱਤੇ ਆਈ ਹੋਈ ਹੈ ਹੁਣ ਕੀ ਕਰੇ ਕਹਿੰਦੇ ਦੁਖੀ ਬੰਦਾ ਕੀ ਨਹੀਂ ਕਰਦਾ ਬੜੀਆਂ ਅਰਦਾਸਾਂ ਕਰਾਉਂਦਾ ਕੋਈ ਗੁਰਸਿੱਖ ਗੁਰੂ ਦਾ ਪਿਆਰਾ ਚੌਧਰੀ ਦਾ ਪਤਾ ਲੈਣ ਆਇਆ ਉਹਨੇ ਆ ਕੇ ਲਗਾਹੇ ਚੌਧਰੀ ਨੂੰ ਆਖਿਆ ਕਹਿੰਦੇ ਚੌਧਰੀ ਸਾਹਿਬ ਬੜੀਆਂ ਤੁਸੀਂ ਅਰਦਾਸਾਂ ਕੀਤੀਆਂ ਬਥੇਰੇ ਦੀਵੇ ਬਾਲੇ ਪਰ ਗੱਲ ਸੁਣੋ ਮੈਂ ਇੱਕ ਅਰਜ ਕਰਨ ਆਇਆ ਗੁਰੂ ਨਾਨਕ ਦੇ ਘਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋਤ ਜਗਾ ਰਹੇ ਨੇ ਗੁਰੂ ਨਾਨਕ ਦੇ 5ਵੇਂ ਸਰੂਪ ਨੇ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ ਤੁਸੀਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੋ ਤੁਹਾਡਾ ਕੋੜ ਜ਼ਰੂਰ ਹਟ ਜਾਏਗਾ ਢਿੱਲੋ ਲਾਲ ਲਗਾਹਾ ਚੌਧਰੀ ਉਹ ਕਹਿਣ ਲੱਗਾ ਬਿਮਾਰੀ ਹਟ ਜਾਏਗੀ ਮੇਰੀ ਕਹਿੰਦੇ ਹਟ ਜਾਏਗੀ ਢਿੱਲੋ ਲਾਲ ਕਹਿਣ ਲੱਗਾ ਲਗਾਹਾ ਚੌਧਰੀ ਕਹਿਣ ਲੱਗਾ ਬਿਮਾਰੀ ਤੇ ਹਟ ਜਾਏਗੀ ਪਰ ਮੈਂ ਏਡੀ ਦੂਰ ਹੁਣ ਜਾਵਾਂਗਾ ਕਿਵੇਂ ਤਰਨ ਤਾਰ ਪਹੁੰਚ ਨਹੀਂ ਸਕਦਾ ਮੇਰਾ ਸਰੀਰ ਹੀ ਨਹੀਂ ਸਾਥ ਦਿੰਦਾ ਉਹ ਗੁਰੂ ਦਾ ਪਿਆਰ ਵਾਲਾ ਗੁਰਸਿੱਖ ਕਹਿਣ ਲੱਗਾ ਚੌਧਰੀ ਸਾਹਿਬ ਤੁਹਾਨੂੰ ਜਾਣ ਦੀ ਲੋੜ ਨਹੀਂ ਉਹ ਸੱਚਾ ਸਾਹਿਬ ਹੈ ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਤੁਹਾਨੂੰ ਕਹਿ ਕੇ ਨਹੀਂ ਸੁਣਾਉਣਾ ਪਏਗਾ ਤੁਸੀਂ ਇੱਥੇ ਹੀ ਅਰਦਾਸ ਕਰੋ ਸਤਿਗੁਰ ਤੁਹਾਡੇ ਮਨ ਦੀ ਜਾਨ ਲੈਣਗੇ ਕਰੋ ਬੇਨਤੀ ਢਿੱਲੋ ਲਾਲ ਨੇ ਹੱਥ ਜੋੜੇ ਲਗਾਹੇ ਚੌਧਰੀ ਨੇ ਅਰਦਾਸ ਕੀਤੀ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਕੋਈ ਨਹੀਂ ਬਚਾ ਸਕਿਆ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਤੇ ਸਤਿਗੁਰੂ ਮਿਹਰ ਕਰੋ ਰਹਿਮਤ ਕਰੋ ਜੇ ਮੇਰਾ ਸਰੀਰ ਠੀਕ ਹੋ ਗਿਆ ਤੇ ਮੈਂ ਤੁਹਾਡੀ ਸਿੱਖੀ ਧਾਰਨ ਕਰ ਲਵਾਂਗਾ ਜੇ ਮੇਰਾ ਸਰੀਰ ਠੀਕ ਹੋ ਗਿਆ ਤੇ ਮੈਂ ਮਹਾਰਾਜ ਜੀ ਆਪ ਜੀ ਦਾ ਬਣ ਜਾਵਾਂਗਾ ਮੈਂ ਦਰ ਦਰ ਤੇ ਭਟਕਣਾ ਫਿਰਨਾ ਛੱਡ ਦਿਆਂਗਾ ਚੌਧਰੀ ਨੇ ਬੇਨਤੀ ਕੀਤੀ ਪਹੁੰਚ ਗਈ ਅਰਦਾਸ ਗੁਰੂ ਦੇ ਪਿਆਰੇ ਦੀ ਸੁਣ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੀ ਧਰਤੀ ਜਿੱਥੇ ਮਹਾਰਾਜ ਜੋਤ ਜਗਾਉਂਦੇ ਆ ਜਿਹੜਾ ਤਰਨ ਤਾਰਨ ਸਾਹਿਬ ਦਾ ਸਰੋਵਰ ਹੈ ਸਾਡੇ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ ਕਈ ਪ੍ਰੇਮੀ ਸ਼ੰਕਾ ਕਰਦੇ ਨੇ ਵੀ ਇੱਕ ਕਿੱਲੇ ਨਾਲ ਵੀ ਸਰ ਸਕਦਾ ਸੀ ਇੰਨੀ ਜਗ੍ਹਾ ਕਿਉਂ ਵਲੀ ਹੋਈ ਹੈ 25 ਕਿੱਲੇ ਇਹਦਾ ਫਾਇਦਾ ਕੀ ਹੈ ਹਰੇਕ ਕੋਈ ਪਰਿਕਰਮਾ ਵੀ ਨਹੀਂ ਕਰ ਸਕਦਾ ਇੰਨੀ ਵੱਡੀ ਸਰੋਵਰ ਦੀ ਵੀ ਇਹਦਾ ਫਾਇਦਾ ਕੀ ਹੈ ਐਡੇ ਵੱਡੇ ਦਾ ਹੈ ਕਿਉਂ ਸਾਡੇ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ ਜਿੱਥੇ ਦਰਬਾਰ ਸਾਹਿਬ ਬਣਿਆ ਇੱਥੇ ਸਤਿਗੁਰੂ ਬਹਿੰਦੇ ਹੁੰਦੇ ਸੀ ਤੇ ਤਰਨ ਤਾਰਨ ਸਾਹਿਬ ਮਹਾਰਾਜ ਨੇ ਵਸਾਇਆ ਸੀ ਜਦੋਂ ਮਹਾਰਾਜ ਗੱਦੀ ਤੇ ਬੈਠੇ ਕਹਿੰਦੇ ਕੋਈ ਏਦਾਂ ਦਾ ਕੰਮ ਕਰਨਾ ਜਿਹੜਾ ਸਾਰਿਆਂ ਦਾ ਹੀ ਭਲਾ ਹੋਵੇ ਕੀ ਕਰੀ ਕੀ ਕੀਤਾ ਜਾਏ ਮਹਾਰਾਜ ਕਹਿੰਦੇ ਸਭ ਤੋਂ ਭੈੜੀ ਬਿਮਾਰੀ ਹੈ ਕੋੜ ਦੀ ਤੇ ਮਹਾਰਾਜ ਕਹਿੰਦੇ ਸਾਡਾ ਜੀ ਕਰਦਾ ਅਸੀਂ ਕੋੜੀਆਂ ਦੀ ਸੇਵਾ ਕਰੀਏ ਫਿਰ ਗੁਰਸਿੱਖਾਂ ਨੂੰ ਭੇਜਿਆ ਉਹ ਕਹਿੰਦੇ ਇਹ ਨਾ ਵੇਖਿਆ ਜੇ ਵੀ ਇਹ ਸਿੱਖ ਹੈ ਇਹ ਨਾ ਵੇਖਿਓ ਜੇ ਵੀ ਇਹ ਮੁਸਲਮਾਨ ਹੈ ਇਹ ਨਾ ਵੇਖਿਓ ਜੇ ਵੀ ਹਿੰਦੂ ਆ ਬਸ ਜਿਹੜਾ ਮਿਲੇ ਕੋੜੀ ਮਿਲੇ ਜਿਹਨੂੰ ਜਿਹਦਾ ਘਰ ਨਾ ਹੋਵੇ ਜਿਹਨੂੰ ਕੋਈ ਪੁੱਛਦਾ ਨਾ ਹੋਵੇ ਜਿਹਦਾ ਕੋਈ ਇਲਾਜ ਨਹੀਂ ਕਰਾ ਸਕਦਾ ਮਹਾਰਾਜ ਕਹਿੰਦੇ ਬਸ ਉਹਨੂੰ ਚੁੱਕ ਕੇ ਲੈ ਆਓ ਅਸੀਂ ਉਹਦਾ ਇਲਾਜ ਕਰਾਂਗੇ ਉਹਦੀ ਸੇਵਾ ਕਰਾਂਗੇ ਉਹਦੇ ਰਹਿਣ ਦਾ ਪ੍ਰਬੰਧ ਵੀ ਕਰਾਂਗੇ ਕੱਪੜਾ ਦੇਵਾਂਗੇ ਅਸੀਂ ਸੇਵਾ ਕਰਾਂਗੇ ਇਹ ਜਿੱਡਾ ਵੱਡਾ ਸਰੋਵਰ ਹੈ ਨਾ
ਤਰਨ ਤਰਨ ਸਾਹਿਬ ਦਾ ਏਡਾ ਵੱਡਾ ਤਾਂ ਹੈ ਵੀ ਇੰਨੀ ਜਗ੍ਹਾ ਸਤਿਗੁਰਾਂ ਨੇ ਆਪ ਵਲੀ ਸੀ ਕੋੜੀਆਂ ਦੀਆਂ ਛੱਪਰੀਆਂ ਬੰਨਣ ਵਾਸਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿੱਡਾ ਵੱਡਾ ਪਿੰਗਲਵਾੜਾ ਸਤਿਗੁਰਾਂ ਨੇ ਬਣਾਇਆ ਨਾ ਏਡਾ ਤੇ ਬਣਾਇਆ ਹੀ ਨਹੀਂ ਅੱਜ ਤੱਕ ਕਿਸੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਕੋੜੀਆਂ ਵਾਸਤੇ ਬਣਾਇਆ ਸੀ ਮਹਾਰਾਜ ਨੇ ਆ ਭਗਤ ਪੂਰਨ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਜਾਣਦੀ ਆ ਭਗਤ ਪੂਰਨ ਸਿੰਘ ਜੀ ਹਿੰਦੂਆਂ ਦੇ ਘਰ ਦਾ ਜਨਮ ਸੀ ਉਹਨਾਂ ਦਾ ਹਿੰਦੂਆਂ ਦੇ ਘਰ ਦਾ ਜਨਮ ਸੀ ਇਕੱਲੇ ਇਕੱਲੇ ਮਾਪਿਆਂ ਦੇ ਪੁੱਤ ਸੀ ਬੜੇ ਪੜ੍ਹੇ ਲਿਖੇ ਤੇ ਜਦੋਂ ਬਾਬਾ ਅਤਰ ਸਿੰਘ ਮਹਾਂਪੁਰਖ ਰੇਰੂ ਸਾਹਿਬ ਵਾਲਿਆਂ ਦੀ ਸੰਗਤ ਵਿੱਚ ਆਏ ਨੇ ਭਗਤ ਪੂਰਨ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਬਚਨ ਸੁਣੇ ਇੰਨੇ ਪ੍ਰਭਾਵਿਤ ਹੋ ਗਏ ਕਿ ਇਹਨਾਂ ਨੇ ਫਿਰ ਖੰਡੇ ਬੜ ਦਾ ਅੰਮ੍ਰਿਤ ਛਕ ਲਿਆ ਪਹਿਲਾਂ ਨਾਂ ਸਿੰਘ ਨਹੀਂ ਸੀ ਫਿਰ ਪੂਰਨ ਸਿੰਘ ਬਣੇ ਤੇ ਜਿਹੜਾ ਪਿੰਗਲਵਾੜਾ ਬਣਾਇਆ ਉਹਨਾਂ ਨੇ ਅੱਜ ਵੀ ਉਹ ਸੰਸਥਾ ਬੜੀ ਚੜ੍ਹਦੀ ਕਲਾ ਨਾਲ ਚੱਲ ਰਹੀ ਆ ਜਿੱਥੇ ਕਿ ਬੜੇ ਕੋੜੀਆਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਪੈਰ 'ਚ ਜੁੱਤੀ ਨਹੀਂ ਪਾ ਕੇ ਵੇਖੀ ਬਿਲਕੁਲ ਸਾਦਾ ਲਿਬਾਸ ਤੇ ਉਹਨਾਂ ਨੇ ਪਤਾ ਹੀ ਕੋਈ ਨਹੀਂ ਵੀ ਕਿੰਨੇ ਕੁ ਕੋੜੀਆਂ ਦੀ ਮਦਦ ਕੀਤੀ ਹੈ ਤੇ ਅਸੀਂ ਕਈ ਵਾਰੀ ਮੈਂ ਪੜ੍ਹਨਾ ਵਾਂ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ
ਬੜੀ ਵੱਡੀ ਗੱਲ ਪਰ ਇਹ ਪਿੰਗਲਵਾੜਾ ਸਭ ਤੋਂ ਪਹਿਲਾਂ ਜੇ ਕੋੜੀਆਂ ਦੀ ਸੇਵਾ ਮਦਦ ਕੀਤੀ ਹੱਥੀ ਸ਼ੁਰੂ ਕੀਤਾ ਤੇ ਗੁਰੂ ਅਰਜਨ ਸਾਹਿਬ ਨੇ ਕੀਤਾ ਸਤਨਾਮ
ਸ੍ਰੀ ਵਾਹਿਗੁਰੂ
ਸਤਿਗੁਰੂ ਗੱਦੀ ਬਣਾ ਕੇ ਉੱਥੇ ਹੀ ਨਹੀਂ ਬੈਠੇ ਰਹੇ ਮਹਾਰਾਜ ਨੇ ਹੱਥੀ ਫਿਰ ਸੇਵਾ ਕੀਤੀ ਛੰਨਾ ਬੰਨ ਲਈਆਂ ਗਈਆਂ ਕਾਨੇ ਪਾ ਕੇ ਛੱਤ ਪਾ ਲਈ ਕੱਚੀਆਂ ਛੱਪਰੀਆਂ ਬੰਨ ਲਈਆਂ ਗਈਆਂ ਹੁਣ ਸਾਧ ਸੰਗਤ ਉੱਥੇ ਮਹਾਰਾਜ ਕਹਿੰਦੇ ਇੱਦਾਂ ਕਰੋ ਗੁਰਸਿੱਖੋ ਜਾਓ ਕੋਈ ਧਰਮ ਨਾ ਵੇਖਿਆ ਜੇ ਕੋਈ ਜਾਤ ਨਾ ਵੇਖਿਓ ਕੋਈ ਉੱਚਾ ਨਾ ਵੇਖਿਓ ਕੋਈ ਨੀਵਾਂ ਨਾ ਵੇਖਿਓ ਜਿਹੜਾ ਕੋੜੀ ਮਿਲਦਾ ਲੈ ਆਓ ਜਿਹੜਾ ਮਿਲਦਾ ਲੈ ਆਓ ਬਸ ਫਿਰ ਗੁਰਸਿੱਖ ਆਵਾਜ਼ ਦਿਆ ਕਰਨ ਜਾ ਕੇ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਚਰਨੀ ਆ ਜੇ ਸਤਿਗੁਰਾਂ ਦੇ ਜਿਹਦਾ ਕੋਈ ਨਹੀਂ ਆ ਜਾਓ ਪਰ ਹੋਵੇ ਕਈ ਹੁੰਦੇ ਨੇ ਹੁੰਦਾ ਤੇ ਹਰੇਕ ਦਾ ਹੀ ਆ ਕੋਈ ਨਾ ਕੋਈ ਦੁਨੀਆ 'ਚ ਪਰ ਬਣਦੇ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਈਆਂ ਦੇ ਤੇ ਹੈ ਹੀ ਨਹੀਂ ਉਹ ਦੁਖੀ ਨੇ ਉਹ ਕਹਿੰਦੇ ਲੈ ਨਾ ਮੇਰੀ ਮਾਂ ਏ ਨਾ ਮੇਰਾ ਪਿਓ ਏ ਨਾ ਮੇਰਾ ਭਰਾ ਏ ਨਾ ਮੇਰੀ ਭੈਣ ਏ ਕੋਈ ਵੀ ਨਹੀਂ ਮੇਰਾ ਤੇ ਕਈ ਉਹ ਨੇ ਜਿਨ੍ਹਾਂ ਦੇ ਹੈ ਸਾਰੇ ਨੇ ਪਰ ਬਣਦੇ ਨਹੀਂ ਉਦੋਂ ਵੀ ਦੁਖੀ ਨੇ ਮਾਂ ਹੈ ਨਹੀਂ ਪਿਓ ਹੈ ਨਹੀਂ ਦੁੱਖ ਹੈ ਜਿਹਦਾ ਹੋਵੇ ਸਾਰਾ ਕੁਛ ਤੇ ਬਣਨ ਹੀ ਨਾ ਉਹਦੇ ਉਹ ਉਦੋਂ ਵੀ ਵੱਧ ਦੁਖੀ ਹੈ ਤੇ ਮਹਾਰਾਜ ਕਹਿੰਦੇ ਨੇ ਜਾਓ ਬਣ ਗਏ ਬਣੇ ਦੁਨੀਆਂ ਬਣੇਗੀ ਉਦੋਂ ਜਦੋਂ ਦੁਨੀਆਂ ਨੂੰ ਸੁੱਖ ਦਿਓਗੇ ਦੁਨੀਆਂ ਨੂੰ ਸੁੱਖ ਦਿਓਗੇ ਦੁਨੀਆਂ ਤੁਹਾਡੀ ਬਣੇਗੀ ਗੁਰੂ ਨੂੰ ਤੁਸੀਂ ਦੁੱਖ ਵੀ ਦੇਈ ਜਾਂਦੇ ਹੋ ਫਿਰ ਵੀ ਬਣਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਰੋਟੀ ਤੇ ਖਾ ਕੇ ਹੀ ਸੌਂਦਾ ਰਾਤ ਨੂੰ ਉਹ ਤੇ ਫਿਰ ਵੀ ਰੋਜੀ ਦੇਈ ਜਾਂਦਾ ਭਾਵੇਂ ਸਵੇਰੇ ਉੱਠ ਕੇ ਕਦੇ ਵਾਹਿਗੁਰੂ ਨਾ ਆਖੇ ਸਵੇਰੇ ਹੀ ਆਖੇ ਵੀ ਮੈਨੂੰ ਤੇ ਪੈਗ ਚਾਹੀਦਾ ਇੱਦਾਂ ਦੇ ਕਈ ਨੇ ਕਹਿਣਗੇ ਮੇਰਾ ਤੇ ਅੰਮ੍ਰਿਤ ਅੱਖਾਂ ਹੀ ਨਹੀਂ ਖੁੱਲਦੀਆਂ ਜਿੰਨਾ ਚਿਰ ਪੀਵਾਂ ਨਾ ਘੁੱਟ ਲਾ ਨਾ ਲਾ ਇੱਦਾਂ ਦੇ ਲੋਕ ਵੀ ਆ ਉਹ ਫਿਰ ਵੀ ਦਾਤਾਂ ਦੇਈ ਜਾਂਦਾ ਉਹ ਫਿਰ ਵੀ ਬਖਸ਼ਿਸ਼ ਕਰੀ ਜਾ ਰਹੇ ਧਿਆਨ ਦਿਓ ਕਿੱਡਾ ਵੱਡਾ ਦੋਸ਼ ਹੈ ਅਸੀਂ ਕਈ ਵਾਰੀ ਕਹਿੰਦੇ ਹਾਂ ਉਹ ਮੈਨੂੰ ਨੱਕ ਚੜਾਉਂਦਾ ਹੈ ਨੱਕ ਚੜਾਉਣਾ ਕਹਿ ਲਓ ਉਹ ਕਹਿੰਦੇ ਜੀ ਉਹ ਮੇਰਾ ਮਜ਼ਾਕ ਉਡਾਉਂਦਾ ਹੈ ਇਹ ਮੇਰੇ ਸਾਹਮਣੇ ਜਾਣ ਜਾਣ ਕੇ ਵੇਖੋ ਕਿੱਦਾਂ ਕਿੱਦਾਂ ਦੇ ਐਕਸ਼ਨ ਕਰਦਾ ਮੈਨੂੰ ਮੇਰਾ ਮਜ਼ਾਕ ਉਡਾਉਂਦਾ ਹੈ ਖਿਮਾ ਕਰਿਓ ਪਿਆਰਿਓ ਅਸੀਂ ਵੀ ਕਈ ਵਾਰੀ ਇੱਦਾਂ ਦੀਆਂ ਹਰਕਤਾਂ ਕਰਦੇ ਹਾਂ ਅਸੀਂ ਗੁਰੂ ਦਾ ਵੀ ਮਜ਼ਾਕ ਉਡਾਉਂਦੇ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਭਾਈ ਕੇਸ ਰੱਖਣੇ ਨੇ ਮਹਾਰਾਜ ਕਹਿੰਦੇ ਨੇ ਦਾੜੀਆਂ ਰੱਖਣੀਆਂ ਨੇ ਸਾਡੇ ਧਰਮ ਦਾ ਅਸੂਲ ਆ ਦਾੜੀ ਵੀ ਹੋਵੇ ਕੇਸ ਗੁਰੂ ਕੀ ਮੋਹਰ ਆ ਪਰ ਕਈ ਮੈਂ ਵੇਖਿਆ ਗੁਰਦੁਆਰੇ ਬੜੀ ਤਾਜ਼ੀ ਹਜਾਮਤ ਕਰਕੇ ਜਾਂਦੇ ਨੇ ਵੀ ਸੱਚੇ ਪਾਤਸ਼ਾਹ ਵੇਖ ਲੈਣ ਇਹ ਮਜ਼ਾਕ ਹੀ ਉਡਾਉਣਾ ਸਤਿਗੁਰ ਦਾ ਵੀ ਤੁਸੀਂ ਜੋ ਕਹਿੰਦੇ ਹੋ ਮੈਂ ਉਹਦੇ ਉਲਟ ਚੱਲਣਾ ਜੋ ਤੁਹਾਡੀ ਸੋਚ ਆ ਮੈਂ ਉੱਤੇ ਉਲਟ ਚੱਲ ਕੇ ਵਿਖਾਵਾਂਗਾ ਇਹ ਮਜ਼ਾਕ ਉਡਾਉਣਾ ਹੀ ਆ ਬਾਈ ਆਵਾਜ਼ ਦਿਓ ਜਾ ਕੇ ਕਹੋ ਆਓ ਜਿਹੜਾ ਵੀ
ਜਿਹਦਾ ਕੋਈ ਨਹੀਂ ਬਣਦਾ ਉਹ ਆ ਜਾਏ ਦੁਨੀਆ ਤੇ ਬਣੇਗੀ ਉਦੋਂ ਜਦੋਂ ਸੁੱਖ ਦਿਓਗੇ ਜਦੋਂ ਸਾਡੇ ਕੋਲ ਸੁੱਖ ਨੇ ਦੁੱਖ ਆਇਆ ਨਹੀਂ ਤੇ ਦੁਨੀਆ ਨੇ ਪਾਸਾ ਵਟਿਆ ਨਹੀਂ ਸੁੱਖ ਮੈਂ ਆਨ ਬਹੁਤ ਮਿਲ ਬੈਠ ਤਰਹਿਤ ਚਹੂੰ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛੱਡਤ ਕੋਉ ਨਾ ਆਵਤ
ਨੇਰੈ
ਨੇਰੈ ਜਦੋਂ ਵਕਤ ਇਨਸਾਨ ਤੇ ਆਨ ਪੈਂਦਾ ਸੱਪ ਰਸੀਆਂ ਦੇ ਬਣ 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 ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਚੋਂ
ਖੱਟ ਜਾਂਦੇ
ਖੱਟ ਜਾਂਦੇ ਜਦੋਂ ਭਾਵੀ ਦਾ ਚੱਕਰ ਵਰਤ ਜਾਏ ਤੇ ਫਿਰ ਯਾਰ ਵੀ ਖਹਿੜਾ ਛੱਡ ਦਿੰਦੇ ਫਿਰ ਆਪਣੇ ਵੀ ਆਪਣੇ ਨਹੀਂ ਬਣਦੇ ਜਦੋਂ ਸਮਾਂ ਇਦਾਂ ਦਾ ਆ ਜਾਏ ਨਾ ਤੇ ਕਹਿੰਦੇ ਰੱਸੀ ਵੀ ਸੱਪ ਬਣ ਜਾਂਦੀ ਆ ਫਿਰ ਸਾਧਨਾ
ਵਾਹਿਗੁਰੂ
ਜਦੋਂ ਕਰਮ ਮਾੜੇ ਆ ਜਾਣ ਸਭ ਦੁਨੀਆ ਪਾਸਾ ਵੱਟ ਜਾਂਦੀ ਤੇ ਮਹਾਰਾਜ ਕਹਿੰਦੇ ਜਾਓ ਆਵਾਜ਼ ਦੇ ਦਿਓ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਉਹ ਚਰਨੀ ਆ ਜੇ ਸਤਿਗੁਰਾਂ ਬਣੇ ਨਾ ਜਗਤ ਵਿੱਚ ਕੋਈ ਚਰਨੀ ਆ ਜੇ ਸਤਿਗੁਰਾਂ ਬੋਲੋ ਭੈਣੋ ਵਾਰੀ ਸਿਰ ਮੈਂ ਹੈਰਾਨ ਆ ਹਜ਼ਾਰਾਂ ਭੈਣਾਂ ਬੈਠੀਆਂ ਨੇ ਆਵਾਜ਼ ਵੇਖੋ ਕਿੰਨੀ ਵਿਆਹ ਹੁੰਦੇ ਨੇ ਦੋ ਬੀਬੀਆਂ ਵਾਰੀ ਨਹੀਂ ਆਉਣ ਦਿੰਦੀਆਂ ਸਾਰੇ ਪਿੰਡ ਚ ਬਿਨਾਂ ਸਪੀਕਰ ਤੋਂ ਸੁਣ ਸਕਦੇ ਹੋ ਤੁਸੀਂ ਇੱਥੇ ਕਿਉਂ ਨਹੀਂ ਬੋਲਦੇ ਪਿਆਰੇ ਲਓ ਸਾਰੀਆਂ ਭੈਣਾਂ ਵੀ ਬੋਲੋ ਪਹਿਲਾਂ ਵੀਰ ਦਾਸ ਬੋਲਦਾ ਫਿਰ ਸਾਰੇ ਵੀਰ ਭਾਈ ਫਿਰ ਸਾਰੀਆਂ ਭੈਣਾਂ ਤਿੰਨੇ ਹਿੱਸਿਆਂ ਚ ਜਿਹਦਾ ਬਣੇ ਨਾ ਜਗਤ ਵਿੱਚ ਕੋਈ ਚਰਨੀਆਂ ਦੇ ਸਤਿਗੁਰਾਂ ਬਣੇ ਨਾ ਜਗਤ ਵਿੱਚ ਕੋਈ ਚਰਨੀਆਂ ਦੇ ਸਤਿਗੁਰਾਂ ਸਾਰੀਆਂ ਭੈਣਾਂ ਵਾਹ ਵਾਹ ਚਰਨਾ ਚਾਵੇ ਅਰਦਾਸ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਬੜੇ ਕੋਢੀ ਬੜੇ ਉਹ ਬਜ਼ੁਰਗ ਜਿਨ੍ਹਾਂ ਨੂੰ ਬੱਚੇ ਨਹੀਂ ਪਛਾਣਦੇ ਉਹ ਦੌੜੇ ਮਰ ਦੇ ਚਰਨਾਂ ਵਿੱਚ ਪਹੁੰਚੇ ਕਈਆਂ ਨੂੰ ਚੁੱਕ ਚੁੱਕ ਕੇ ਲਿਆਂਦਾ ਕਈ ਪੈਦਲ ਆ ਗਏ ਆਪੇ ਹੀ ਬੜੇ ਕੋੜੀ ਇਕੱਠੇ ਹੋ ਗਏ ਤਰਨ ਤਾਰਨ ਸਾਹਿਬ ਦੀ ਧਰਤੀ ਤੇ। ਫਿਰ ਗੁਰੂ ਅਰਜਨ ਸਾਹਿਬ ਨੇ ਕਮਰ ਕੱਸਾ ਕਰ ਲਿਆ, ਆਪ ਦਵਾਈਆਂ ਰਗੜਨੀਆਂ, ਜੜੀਆਂ ਬੂਟੀਆਂ ਲਿਆ ਲਿਆ ਕੇ ਰਗੜਨੀਆਂ, ਚੰਗੇ ਚੰਗੇ ਵੈਦ ਸੱਦੇ। ਫਿਰ ਮਹਾਰਾਜ ਨੇ ਉਹਨਾਂ ਦੇ ਜ਼ਖਮਾਂ ਉੱਤੇ, ਕੋੜੀਆਂ ਦੇ ਜ਼ਖਮਾਂ ਤੇ ਆਪ ਮੱਲ ਮਲਾਉਣੀ, ਖੁਦ ਪੱਟੀਆਂ ਕਰਨੀਆਂ। ਕਹਿੰਦੇ ਨੇ ਸਾਰੀ ਸਾਰੀ ਰਾਤ ਸਤਿਗੁਰੂ ਖੁਦ ਪੱਖਾ ਝੱਲਦੇ ਰਹੇ। ਆਖੋ
ਸਤਿਗੁਰੂ
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਉਹਨਾਂ ਕੋੜੀਆਂ ਦੀ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ। ਉਹ ਕੋੜੀ ਜਿਹੜੇ ਨੇ, ਉਹ ਜਿਹੜੇ ਬਿਮਾਰ ਲੋਕ ਆਏ ਨੇ ਹੱਥ ਜੋੜਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਇੱਡੀ ਨਿਮਰਤਾ, ਜਿਨ੍ਹਾਂ ਨੂੰ ਬੱਚਿਆਂ ਨੇ ਨੀ ਪੁੱਛਿਆ ਜੇ ਗੁਰੂ ਘਰ ਵਿੱਚ ਥਾਂ ਮਿਲ ਗਈ। ਅੱਜ ਵੀ ਇੱਦਾਂ ਹੀ ਆ, ਜਿਹਦਾ ਕੋਈ ਨਾ ਬਣੇ ਉਹ ਗੁਰਦੁਆਰੇ ਚਲੇ ਜਾਂਦਾ। ਪਰ ਆਨੰਦ ਤੇ ਫੇਰ ਆ ਪਿਆਰਿਓ, ਘਰ ਵਿੱਚ ਰਹਿੰਦੇ ਹੋਈਏ ਮੋਹ ਸਾਡਾ ਗੁਰਦੁਆਰੇ ਨਾਲ ਹੀ ਹੋਵੇ, ਬਾਅਦ ਤੇ ਪੈ ਹੀ ਜਾਂਦਾ। ਹੁਣ ਜੇ ਬਘਿਆੜ ਬੁੱਢਾ ਹੋ ਜਾਏ ਤੇ ਬੁੱਢਾ ਹੋ ਕੇ ਕਹੇ ਭੇਡੋ ਤੁਸੀਂ ਲੰਘ ਜਾਓ, ਮੈਂ ਹੁਣ ਸ਼ਿਕਾਰ ਕਰਨਾ ਬੰਦ ਕਰ ਦਿੱਤਾ, ਜੋ ਕਵੇ ਭੇਡੋ ਲੰਘ ਜਾਓ ਚੁੱਪ ਕਰਕੇ, ਮੈਂ ਤੁਹਾਨੂੰ ਕੁਝ ਨਹੀਂ ਕਵਾਂਗਾ ਕਿਉਂਕਿ ਮੈਂ ਸ਼ਿਕਾਰ ਬੰਦ ਕਰ ਦਿੱਤਾ। ਬੰਦ ਕਾਹਨੂੰ ਕੀਤਾ? ਹੁਣ ਦੰਦ ਹੀ ਨਹੀਂ ਕੰਮ ਕਰਦੇ। ਆਗੂ
ਸਤਨਾਮ
ਦੰਦ ਹੀ ਨਹੀਂ ਕੰਮ ਕਰਦੇ। ਤੇ ਜਿਹੜਾ ਬਾਪੂ ਹੁਣ ਬਾਅਦ ਵਿੱਚ ਕਵੇ ਵੀ ਹੁਣ ਮੈਂ ਲੱਗ ਗਿਆ, ਨਹੀਂ ਏਦਾਂ ਨਹੀਂ ਭਾਈ, ਆਨੰਦ ਤੇ ਫੇਰ ਆ, ਪਰਿਵਾਰ ਚ ਰਹੋ, ਬੱਚਿਆਂ ਚ ਰਹੋ, ਫੇਰ ਲੱਗੋ। ਹੁਣ ਜਿਹੜਾ ਕੋਈ ਆਮ ਕਰਕੇ ਵੇਖਿਆ ਬੜੇ ਬਜ਼ੁਰਗ ਚੁੱਪ ਕਰ ਜਾਓ, ਜੇ ਰੋਟੀ ਦੇਣੀ ਦੇ ਦਿਓ, ਨਹੀਂ ਤੇ ਮੈਂ ਗੁਰਦੁਆਰੇ ਤੁਰ ਜਾਣਾ, ਨਹੀਂ ਤੇ ਮੈਂ ਗੁਰਦੁਆਰੇ ਚਲੇ ਜਾਣਾ। ਬਸ ਏਦਾਂ ਕਈ ਕਹਿਣਗੇ ਮੈਂ ਵੀ ਗੁਰਦੁਆਰੇ ਚਲੇ, ਸਹਾਣ ਕਰਦੇ ਗੁਰਦੁਆਰੇ ਚਲੇ ਜਾਣ, ਨਹੀਂ ਤੇ ਮੈਂ, ਪਰ ਗੁਰਦੁਆਰੇ ਤੇ ਜਾਣਾ ਹੀ ਆ ਇੱਕ ਦਿਨ। ਸਤਿਸੰਗ ਜੀ ਆਓ, ਮਹਾਰਾਜ ਮਿਹਰ ਕਰਨ, ਰਹਿਣਾ ਬੱਚਿਆਂ ਚ, ਰਹਿਣਾ ਪਰਿਵਾਰ ਚ, ਰਹਿਣਾ ਘਰਾਂ ਚ, ਪਰ ਧਿਆਨ ਗੁਰਦੁਆਰੇ ਹੋਵੇ, ਮਨ ਗੁਰੂ ਘਰ ਚ ਹੋਵੇ, ਏਦਾਂ ਦੀ ਬਿਰਤੀ ਬਣਾਈ। ਆਵਾਜ਼ ਦਿੱਤੀ, ਆ ਜਾ ਜਿਹਦਾ ਕੋਈ ਨਹੀਂ ਬਣਦਾ। ਬੜੇ ਆਏ, ਠੀਕ ਹੋ ਜਾਣੇ ਤੇ ਮਹਾਰਾਜ ਨੇ ਕਹਿਣਾ ਜਾਓ ਫਿਰ। ਹੁਣ ਕਈਆਂ ਨੇ ਰਹਿ ਜਾਣਾ, ਕਈਆਂ ਨੇ ਚਲੇ ਜਾਣਾ। ਜਦੋਂ ਚੌਧਰੀ ਲਗਾਹੇ ਨੇ ਅਰਦਾਸ ਕੀਤੀ ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਲਈ, ਉਹਨੇ ਕੋਈ ਚਿੱਠੀ ਨਹੀਂ ਭੇਜੀ, ਉਹਨੇ ਕੋਈ ਪੱਤਰ ਨਹੀਂ ਭੇਜਿਆ, ਏਦਾਂ ਹੀ ਮਹਾਰਾਜ ਨੂੰ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਸੁਣ ਲਈ। ਉਸੇ ਸਮੇਂ ਮਹਾਰਾਜ ਨੇ ਐਸੀ ਕਿਰਪਾ ਕੀਤੀ, ਠੀਕ ਹੋਣਾ ਸ਼ੁਰੂ ਹੋ ਗਿਆ। ਅੱਜ ਕੁਛ, ਕੱਲ ਕੁਛ, ਪਰਸੋਂ ਕੁਛ, ਇੱਕ ਮਹੀਨਾ ਲੰਘਿਆ, ਵੈਦ ਨੂੰ ਸੱਦਿਆ, ਪਹਿਲਾਂ ਕਹਿੰਦਾ ਸੀ ਇਹ ਬਚਦਾ ਹੀ ਨਹੀਂ, ਹੁਣ ਕਹਿੰਦਾ ਮਰਦਾ ਹੀ ਨਹੀਂ। ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਬਿਲਕੁਲ ਠੀਕ ਹੈ ਜੀ, ਥੋੜਾ ਹੀ ਰਹਿ ਗਿਆ, ਜ਼ਖਮ ਸੁੱਕ ਗਏ ਸਾਰੇ, ਕੋੜ ਖਤਮ ਹੋ ਗਿਆ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਜਦੋਂ ਬਿਲਕੁਲ ਠੀਕ ਹੋ ਗਿਆ, ਬਿਲਕੁਲ ਚੜ੍ਹਦੀ ਕਲਾ ਵੱਲ ਬਿਲਕੁਲ ਠੀਕ ਹੋ ਗਿਆ ਨਾ ਜਦੋਂ, ਤੇ ਉਸੇ ਸਮੇਂ ਕਹਿਣ ਲੱਗਾ ਵੀ ਚਲੋ ਮਹਾਰਾਜ ਨੇ ਚਰਨਾਂ ਵਿੱਚ ਆਪਾਂ ਚੱਲੀਏ ਤੇ ਜਿਹੜੀਆਂ ਸੁਖਣਾ ਸੁਖੀ ਆ ਉਹ ਲਾਹ ਕੇ ਆਈਏ। ਵੱਡੇ ਭਾਗਾਂ ਵਾਲੇ ਨੇ ਇੱਥੇ ਸੁਖਣਾ ਸੁਖਣ ਵਾਲੇ ਬੜੇ ਨੇ, ਲਾਉਣ ਵੇਲੇ ਤੇ ਚੇਤਾ ਹੀ ਨਹੀਂ ਰਹਿੰਦਾ ਵੀ ਸੁਖਣਾ ਸੁਖੀਆਂ ਕਿੰਨੀਆਂ ਕਿ ਨੇ, ਬੜੇ ਨੇ ਇੱਦਾਂ ਦੇ। ਜਿੱਥੇ ਜਾਣਗੇ ਖੰਡ ਪਾਠ ਸੁੱਕ ਲਿਆ, ਜਿੱਥੇ ਚਲੇ ਗਏ ਉੱਥੇ ਹੀ ਰੁਮਾਲਾ ਚੜ੍ਹਾਵਾਂਗਾ, ਮੈਂ ਦੇਖ ਕਰਾਵਾਂਗਾ। ਪਰ ਸੁਖਣਾ ਸੁਖਣੀਆਂ ਸੌਖੀਆਂ ਨੇ, ਲਾਉਣੀਆਂ ਔਖੀਆਂ ਹੈ। ਪਰ ਵੈਸੇ ਜੇ ਸੁਖਣਾ ਨਾ ਹੀ ਸੁਖੀ ਜਾਏ ਤੇ ਚੰਗਾ, ਨਾ ਹੀ ਸੁਖਣਾ ਸੁਖੀ ਜਾਏ। ਅਰਦਾਸ ਕਰੋ, ਨਿਤਨੇਮ ਕਰਕੇ ਅਰਦਾਸ ਕਰਾ ਦਿਓ, ਮਰ ਨੇ ਉਹਦਾ ਫਲ ਤੇ ਝੋਲੀ ਚ ਪਾਉਣਾ ਹੀ ਹੈ। ਪਰ ਇੱਥੇ ਕਹਿਣਗੇ ਪਹਿਲਾਂ ਪਹਿਲਾਂ ਤੂੰ ਕਿਰਪਾ ਕਰ, ਫਿਰ ਮੈਂ ਖੰਡ ਪਾਠ ਕਰਾਵਾਂਗਾ, ਪਹਿਲਾਂ ਤੂੰ ਆ ਮਿਹਰ ਕਰ, ਫਿਰ ਮੈਂ ਇੱਦਾਂ ਕਰਾਂਗਾ। ਸੱਚੇ ਪਾਤਸ਼ਾਹ ਤੇਰਾ ਖੰਡ ਪਾਠ ਜ਼ਰੂਰ ਕਰਾਵਾਂਗਾ, ਪਰ ਮੇਰੇ ਮੁੰਡੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਆਨੰਦ ਤੇ ਫੇਰ ਆ ਵੀ ਤੂੰ ਖੰਡ ਪਾਠ ਪਹਿਲਾਂ ਕਰਾ ਤੇ ਅਰਦਾਸ ਕਰ। ਪਰ ਇਹ ਕਹਿਣਗੇ ਨਹੀਂ ਮੈਂ ਕਰਾ ਦਿਆਂਗਾ ਜੇ ਤੂੰ ਪਹਿਲਾਂ ਕਿਰਪਾ ਕਰੇਗਾ ਤਾਂ। ਗੁਰੂ ਨੂੰ ਵੀ ਰਿਸ਼ਵਤ ਖੋਰ ਮੰਤਰੀ ਸਮਝਦੇ ਨੇ ਵੀ ਰਿਸ਼ਵਤ ਦੇ ਕੇ ਮਨਾ ਲਓ, ਰਿਸ਼ਵਤ ਹੀ ਆ। ਅਰਦਾਸ ਕਰੋ, ਨਿਤਨੇਮ ਕਰੋ ਤੇ ਮਹਾਰਾਜ ਨੇ ਇੱਦਾਂ ਹੀ ਕਿਰਪਾ ਕਰ ਦੇਣੀ, ਬਖਸ਼ਿਸ਼ ਕਰ ਦੇਣੀ। ਤੇ ਸਤ ਸੰਗਤ ਹੁਣ ਇਹਨੇ ਅਰਦਾਸਾਂ ਕੀਤੀਆਂ ਸੀ, ਸੁਖਣਾ ਸੁਖਣ ਵਾਲੇ ਬੜੇ ਨੇ, ਲਾਉਣ ਵਾਲਾ ਕੋਈ ਵਿਰਲਾ ਹੀ। ਕਹਿੰਦੇ ਇੱਕ ਚੜ੍ਹ ਗਿਆ ਖਜੂਰ ਤੇ, ਖਜੂਰ ਤੇ ਚੜ੍ਹ ਗਿਆ, ਖਜੂਰਾ ਲੱਗਿਆ ਖਾਣ, ਖਾ ਕੇ ਉਹ ਥੱਲੇ ਮਾਰੀ ਨਿਗਾਹ, ਕਹਿੰਦਾ ਮੈਂ ਇੱਥੇ ਬਹੁਤ ਹੀ ਉੱਚਾ ਆ ਗਿਆ, ਮੈਂ ਤੇ ਥੱਲੇ ਵੇਖੇ ਨਹੀਂ ਵੀ ਮੈਂ ਖਜੂਰ ਏਡੀ ਉੱਚੀ ਚੜ੍ਹ ਚੱਲਿਆ, ਬਿਲਕੁਲ ਸਿਰੇ ਉੱਥੇ ਚੜ੍ਹੇ ਨੇ। ਅਰਦਾਸ ਕੀਤੀ, ਕਹਿੰਦਾ ਹੈ ਹਨੂੰਮਾਨ ਜੀ ਮੇਰੇ ਤੇ ਮਿਹਰ ਕਰ ਦਿਓ, ਮੈਂ 100 ਰੁਪਏ ਦੀ ਭੇਟਾ ਤੁਹਾਡੇ ਚੜਾਵਾਂਗਾ, ਮੰਦਿਰ ਵਿੱਚ ਮੈਂ ਥੱਲੇ ਉਤਰ ਜਾ। ਪਾ ਹੌਲੀ 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 ਅੱਧ ਚ ਆ ਗਿਆ। ਕਹਿੰਦਾ ਜੀ ਮਨ ਚ ਸੋਚਦਾ 100 ਤੇ ਬਹੁਤਾ ਹੈ, ਕਹਿੰਦਾ 50 ਦੀ ਕਰਾਵਾਂਗਾ, ਦੇਖ 50 ਚੜਾਵਾਂਗਾ। ਹੋਰ ਥੋੜਾ ਜਿਹਾ ਥੱਲੇ ਆ ਗਿਆ, ਕਹਿੰਦਾ 50 ਕਮਲਾਂ ਹੀ ਆ ਮਨਾ, 25 ਚੜਾਵਾਂਗਾ। 25 ਤੋਂ ਫਿਰ ਕਹਿੰਦਾ 20 ਚੜਾਵਾਂਗਾ, ਫਿਰ ਕਹਿੰਦਾ 10 ਚੜਾਵਾਂਗਾ, ਫਿਰ ਕਹਿੰਦਾ 5 ਤੇ ਫਿਰ 1 ਰੁਪਈਆ। ਜਦੋਂ ਵੇਖਿਆ ਵੀ ਬਿਲਕੁਲ ਆ ਹੁਣ 10 ਕੁ ਫੁੱਟ ਰਹਿ ਗਿਆ ਹੈ, ਕਹਿੰਦਾ 98 ਹੀ ਬਥੇਰੀ ਆ ਕੋ ਸਾਧਨਾ, ਕਹਿੰਦਾ 50 ਪੈਸੇ ਹੀ ਬਹੁਤ ਆ। ਜਦੋਂ 10 ਕੁ ਫੁੱਟ ਰਹਿ ਗਿਆ, ਕਹਿੰਦੇ ਇਦਾਂ ਦਾ ਵੱਜਿਆ ਧੱਕਾ ਧਰਤੀ ਤੇ ਡਿੱਗ ਪਿਆ, ਕਹਿੰਦੇ ਨਾ ਨਹੀਂ ਤੇ ਨਾ ਸਹੀ, ਨਹੀਂ 98 ਮਨਜ਼ੂਰ ਤੇ ਨਾ ਸਹੀ, ਧੱਕੇ ਕਾਹਨੂੰ ਮਾਰਨਾ, ਨਹੀਂ ਤੇ ਨਾ ਸਹੀ, ਧੱਕੇ ਕਾਹਨੂੰ ਮਾਰਨਾ। ਹੁਣ ਧਿਆਨ ਦਿਓ, 98 ਵੀ ਗਈ ਵੀ ਇਹਨੂੰ ਮਨਜ਼ੂਰ ਹੀ ਨਹੀਂ ਤਾਂ ਧੱਕਾ ਪੈ ਗਿਆ। ਹੁਣ ਇੱਦਾਂ ਦੇ ਲੋਕ ਵੀ ਆ, ਸੁਖਣਾ ਸੁਖਣੀਆਂ ਸੌਖੀਆਂ ਨੇ, ਪਰ ਮੈਂ ਬੜੀ ਵਾਰੀ ਅਰਜ਼ ਕੀਤੀ ਆ ਸੁਖਣਾ ਸੁਖੋ ਹੀ ਨਾ, ਲੋੜ ਹੀ ਨਹੀਂ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਗੁਰੂ ਘਰ ਵਿੱਚ ਇੱਕ ਭਾਂਡਾ ਵੀ ਚੁੱਕ ਕੇ ਮਾਂਜਦੇ ਉਹਦਾ ਵੀ ਫਲ ਮਿਲਦਾ, ਕੋਈ ਇੱਕ ਜੋੜਾ ਚੁੱਕ ਕੇ ਮਾਂਜਦੇ ਵਾਹਿਗੁਰੂ ਸਾਫ਼ ਕਰ ਦੇਵੇ ਉਹਦਾ ਵੀ ਫਲ ਮਿਲਦਾ, ਕੋਈ ਥੋੜੇ ਝਾੜੂ ਲਾ ਦੇ ਉਹਦਾ ਵੀ ਫਲ ਮਿਲਦਾ। ਸੇਵਾ ਦਾ ਫਲ ਤੇ ਮਰ ਨੇ ਝੋਲੀ ਚ ਪਾਉਣਾ ਹੀ ਪਾਉਣਾ, ਜੋ ਮਰਜ਼ੀ ਥੋੜੀ ਸੇਵਾ ਕਰੋ ਭਾਵੇਂ ਬਹੁਤੀ ਕਰੋ। ਅਸੀਂ ਇੱਦਾਂ ਦੇ ਲੋਕ, ਸਾਡਾ ਕੰਮ ਇੱਦਾਂ ਦਾ ਹੋ ਸਕਦਾ ਵੀ ਕੋਈ ਸਾਡੇ ਕੋਲ ਸੇਵਾ ਕਰੇ ਤੇ ਉਹਦੀ ਆਪਾਂ ਕੀਮਤ ਨਾ ਦਈਏ, ਆਪਾਂ ਉਹਦੀ ਤਨਖਾਹ ਨਾ ਦਈਏ, ਪਰ ਗੁਰੂ ਨੇ ਕਿਸੇ ਨਾਲ ਇੱਦਾਂ ਨਹੀਂ ਕਰਨੀ। ਸੇਵਾ ਕਰਨ ਵਾਲੇ ਬਣੀਏ, ਉਹਦਾ ਫਲ ਜ਼ਰੂਰ ਝੋਲੀ 'ਚ ਪੈ ਜਾਏਗਾ। ਚੌਧਰੀ ਨੇ ਬੜਾ ਸਮਾਨ ਲਿਆ, ਨਾਲ ਰਾਸ਼ਨ ਲੈ ਲਿਆ, ਲੰਗਰ ਵਿੱਚ ਪਾਉਣ ਵਾਸਤੇ ਸਿੱਧਾ ਸਮਾਨ ਬਹੁਤ ਨਾਲ ਲੈ ਲਿਆ, ਤੁਰ ਪਿਆ ਨਾਲ ਇਹਦੀ ਘਰ ਵਾਲੀ, ਬੱਚੇ ਸਾਰੇ ਪਰਿਵਾਰ। ਰਥ ਕੱਢੀਏ, ਚੌਧਰੀ ਨੂੰ ਕਹਿੰਦੇ ਉਹਦੇ ਨੌਕਰ। ਅੱਗੇ ਜਦੋਂ ਬਾਹਰ ਨਿਕਲਦਾ ਸੀ, 50 ਬੰਦੇ ਨਾਲ ਤੁਰਦੇ ਸੀ ਸਿਪਾਹੀ, ਰਥ ਉੱਤੇ ਜਾਂਦਾ ਸੀ, ਘੋੜੇ ਤੇ ਜਾਂਦਾ ਸੀ। ਕਹਿੰਦੇ ਰਥ ਕੱਢੀਏ, ਕਹਿੰਦੇ ਨਹੀਂ ਪੈਦਲ ਜਾਣਾ ਹੈ। ਨੌਕਰ ਕਹਿੰਦਾ ਸਮਾਨ ਵਾਲੀ ਗੱਠੜੀ ਮੈਨੂੰ ਚੁਕਾ ਦਿਓ ਪੰਡ, ਕਹਿੰਦੇ ਨਹੀਂ ਆਪਣੇ ਸਿਰ ਤੇ ਚੁੱਕ ਕੇ ਲਿਜਾਣੀ ਹੈ। ਪੈਰਾਂ 'ਚ ਲੱਗੇ ਜੁੱਤਾ ਪਾਉਣ, ਕਹਿੰਦਾ ਨਹੀਂ ਅੱਜ ਪੈਰੀ ਚੱਪਲ ਜੁੱਤਾ ਨਹੀਂ ਪਾਉਣਾ, ਗੁਰੂ ਅਰਜਨ ਸਾਹਿਬ ਕੋਲ ਨੰਗੇ ਪੈਰੀ ਜਾਣਾ, ਚੱਲ ਕੇ ਤੁਰਨਾ। ਫਿਰ ਤੁਰਿਆ ਲਗਾ ਚੌਧਰੀ, ਖੁਦ ਨੰਗੇ ਪੈਰੀ ਤੁਰਿਆ ਜਾ ਰਿਹਾ ਤੇ ਚੱਲਦੇ 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 ਗੁਰੂ ਅਰਜਨ ਦੇ ਮਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ। ਧਿਆਨ ਦਿਓ, ਜਦੋਂ ਗੁਰੂ ਅਰਜਨ ਦੇ ਮਰ ਕੋਲ ਗਏ ਤੇ ਇਹਨੇ ਜਾ ਕੇ ਮੱਥਾ ਟੇਕਿਆ, ਚੌਧਰੀ ਨੇ ਨਮਸਕਾਰ ਕੀਤੀ ਤੇ ਸਤਿਗੁਰਾਂ ਨੇ ਵੇਖਿਆ, ਕਹਿੰਦੇ ਜੀ ਦੱਸੋ, ਭੇਟਾਵਾਂ ਅਰਪਣ ਕੀਤੀਆਂ, ਮਾਇਆ ਦਿੱਤੀ, ਹੋਰ ਸਾਰਾ ਕੁਝ ਜੋ ਵੀ ਲਿਆਇਆ ਸੀ ਭੇਟਾ ਕੀਤਾ, ਹੱਥ ਜੋੜ ਕੇ ਗਲ 'ਚ ਪਾ ਕੇ ਪੱਲਾ ਖਲੋ ਗਿਆ। ਕਹਿੰਦਾ ਮਹਾਰਾਜ ਜੀ ਇੱਕ ਮੰਗ ਮੰਗੀ ਸੀ ਗੁਪਤ, ਇੱਕ ਮੰਗ ਮੈਂ ਸੰਗਤ ਵਿੱਚ ਮੰਗਣੀ ਚਾਹੁੰਦਾ ਜੇ ਮੈਨੂੰ ਹੁਕਮ ਕਰੋ। ਮਹਾਰਾਜ ਕਹਿੰਦੇ ਨੇ ਮੰਗ ਲੈ। ਚੌਧਰੀ ਹੱਥ ਜੋੜ ਕੇ ਗਲ 'ਚ ਪਾ ਕੇ ਪੱਲਾ ਖਲੋ ਗਿਆ ਤੇ ਚੌਧਰੀ ਨੇ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਇੰਨੀ ਮਿਹਰ ਕੀਤੀ ਆ ਤੇ ਹੁਣ ਮੇਰੀ ਬੇਨਤੀ ਹੈ ਵੀ ਮੈਨੂੰ ਕੋਈ ਸੇਵਾ ਬਖਸ਼ੋ, ਜੋੜਿਆਂ ਦੀ ਭਾਂਡਿਆਂ ਦੀ ਜਿਹੜੀ ਸੇਵਾ ਆਪ ਜੀ ਬਖਸ਼ੋਗੇ ਉਹੀ ਪ੍ਰਵਾਨ ਹੈ, ਦੱਸੋ ਕੀ ਕਰਾਂ, ਝਾੜੂ ਲਾਇਆ ਕਰਾਂ ਸਾਰਾ, ਆ 25-26 ਕਿੱਲਿਆਂ 'ਚ ਮੈਂ ਲਾਵਾਂ ਝਾੜੂ। ਮਹਾਰਾਜ ਕਹਿੰਦੇ ਚੌਧਰੀ ਆ ਤੇਰੇ ਵਰਗੇ ਬੰਦੇ ਸੇਵਾ ਕਰਦੇ ਬਹੁਤ ਘੱਟ ਵੇਖੇ ਨੇ, ਹੁਣ ਗਰੀਬ ਤੇ ਸੇਵਾ ਕਰਦਾ, ਤਕੜੇ ਵਿਰਲੇ ਹੀ ਕਰਦੇ ਨੇ ਸੇਵਾ, ਤੁਹਾਨੂੰ ਪਤਾ ਹੀ ਵੇਖਿਆ ਹੀ ਆਪਾਂ, ਅੱਬਲ ਤੇ ਸੇਵਾ ਕਰਨਗੇ ਹੀ ਨਹੀਂ, ਜੇ ਕਿਤੇ ਮਾੜਾ ਮੋਟਾ ਕਰ ਲੈਣ ਤੇ ਅਗਲੇ ਦਿਨ ਅਖਬਾਰ 'ਚ ਫੋਟੋ ਆਖੋ ਸਤਨਾਮ।